ਕਰ ਦਿੰਦੀ ਹੈ ਵੀਰ ਸਾਹਿਬ ਕਹਿੰਦੇ ਭਾਈ ਜਿਹੜੇ ਸਾਖਤ ਮਨੁੱਖ ਹੈ, ਸਾਖਤ ਜਿਹਨਾਂ ਦਾ ਕਠੋਰ ਚਿੱਤ ਹੈ, ਸ਼ਕਤੀ ਦੇ ਉਪਾਸਕ ਹੈ, ਮਨਮੁੱਖ ਹੈ, ਨਾਸਤਕ ਹੈ, ਵਾਹਿਗੁਰੂ ਦੇ ਵਿੱਚ ਵਿਸ਼ਵਾਸ ਨਹੀਂ ਰੱਖਣ ਵਾਲੇ, ਜਿਹਨਾਂ ਦੀ ਐਸੀ ਸੁਰਤੀ ਹੈ, ਦਸਮ ਪਿਤਾ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਸਾਖਤ ਮਨੁੱਖਾਂ ਦਾ ਸੁਭਾਅ ਜਿਹੜਾ ਬੜਾ ਸੁੰਦਰ ਉਹਦਾ ਨਿਰਣਾ ਕੀਤਾ। ਮਹਾਰਾਜ ਕਹਿੰਦੇ ਸਾਖਤ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਜਿਹੜਾ ਹੈ ਉਹ ਵਾਹਿਗੁਰੂ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੈ, ਮੰਨਦਾ ਹੀ ਨਹੀਂ। ਉਹ ਦਲੀਲ ਦੰਦਾ ਅੰਨ ਅੰਨ ਤੇ ਹੋਂਦ ਜਿਉਂ ਘਾਸ ਘਾਸ ਤੇ ਹੋਏ, ਤੈਸੇ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਈ। ਸਾਖ ਕਹਿੰਦਾ ਵੀ ਅੰਨ ਤੋਂ ਅੰਨ ਪੈਦਾ ਹੋ ਜਾਂਦਾ, ਘਾਹ ਤੋਂ ਘਾਹ ਉੱਗ ਪੈਂਦਾ, ਮਨੁੱਖਾਂ ਤੋਂ ਮਨੁੱਖ ਪੈਦਾ ਹੋਈ ਜਾਂਦੇ ਹੈ। ਇਹਨਾਂ ਦੇ ਵਿਚਕਾਰ ਹੋਰ ਕੋਈ ਦੂਸਰਾ ਕਰਤਾ ਜਿਹਨੂੰ ਕਹਿੰਦੇ ਹੈ ਸਾਜਣ ਵਾਲਾ, ਉਹਦਾ ਕੋਈ ਨਾਮੋ ਨਿਸ਼ਾਨ ਨਹੀਂ। ਗੁਰਬਾਣੀ ਨੇ ਕਿਹਾ ਹਰ ਜਾ ਸੁਣਨ ਹਰ ਗੁਣ ਗਾਵੈ, ਵੱਤ ਨਹੀਂ ਇਸਮਾਨ ਦਰਾਵੈ। ਐਸੇ ਲੋਕ ਸੁਣ ਕਹੀ ਹੈ ਜੋ ਕਰੀਏ ਭਗਤ ਤੇ ਬਾਹਰ ਕਹਿੰਦੇ ਤੇ ਸਦਾ ਡਰਾਵੇ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਖਤਾਂ ਦੀ ਇਹ ਵਿਆਖਿਆ ਕੀਤੀ ਹੈ। ਸੋ ਭਾਈ ਐਸੇ ਜਿਹੜੇ ਸਾਖਤ ਮਨੁੱਖ ਹੈ ਉਹਨਾਂ ਦੀ ਮਾਰ ਉਹਨਾਂ ਵੱਲੋਂ ਦਿੱਤਾ ਹੋਇਆ ਦੁੱਖ, ਦਿੱਤੇ ਹੋਏ ਕਸ਼ਟ ਝੱਲਣੇ ਬੜੇ ਕਠਿਨ ਹਨ। ਮਾਰੀ ਮਰਨਾ ਤਾਂ ਮਰ ਜਾਣਾ ਕਬੂਲ ਕਰ ਲਵੇ, ਮਰਨਾ ਪ੍ਰਵਾਨ ਕਰ ਲਵੇ, ਪਰ ਕੁਸੰਗੀਆਂ ਸਾਖਤਾਂ ਦੀ ਸੰਗਤ ਵਿੱਚ ਕਦੇ ਭੁੱਲ ਕੇ ਨਾ ਜਾਵੇ। ਕੱਲ ਉਹ ਆਪ ਜੀ ਨੂੰ ਸੁਣਾਇਆ ਸੀ, ਕੁਪੰਗਤੀ ਦੇ ਵਿੱਚੋਂ ਫੇਰ ਗਏ ਸੀ। ਸਿੰਘਰ ਕੇ ਵਰਨਾ ਵਸੀਆ ਅਸੀਏ ਜਨਮੇ ਵਿਸ਼ਵਾ ਕਹਿ ਦੀਜੈ, ਗਿਰਤੇ ਗਿਰੀਆ ਆਤਮਾ ਜਰੀਆ ਸਾਫ ਕੇ ਮੁਖਨਾ ਆਂਗੁਲ ਦੀਜੈ, ਕਾਨ ਖਜੂਰਾ ਪ੍ਰਵੇਸ਼ ਕਰਾਏ ਗਏ। ਇਹ ਪੰਗਤੀ ਰਹਿੰਦੀ ਸੀ, ਕਹਿੰਦੇ ਵੀ ਕੰਨ ਵਿੱਚ ਜਹਿਰੂੜਾ ਖਜੂਰਾ ਪ੍ਰਵੇਸ਼ ਕਰਾ ਲਵੇ, ਕਿਉਂਕਿ ਜਿਹੜਾ ਕੰਨ ਖਜੂਰਾ ਜਹਿਰੀਲਾ ਜੀਵ ਹੈ ਉਹ ਮੌਤ ਦਾ ਕਾਰਨ ਬਣ ਜਾਂਦਾ ਮਨੁੱਖ ਦੇ, ਜੇ ਉਹ ਕਿਤੇ ਲੜ ਜਾਵੇ। ਜ਼ਿਆਦਾਤਰ ਉਹ ਕੰਨ ਵਿੱਚ ਵੜ ਕੇ ਵਾਰ ਕਰਦਾ, ਤਾਂ ਉਹ ਕੰਨ ਖਜੂਰਾ ਕਹਿੰਦੇ ਹੈ। ਕਹਿੰਦੇ ਉਹਦਾ ਵੀ ਵਾਰ ਸਹਾਰ ਲਵੇ, ਆਰੀ ਕੇ ਘਾਵ ਅਨੇਕ ਸਹੀਜੈ, ਆਰੀ ਦੇ ਕਟਾਰੀ ਦੇ ਕਹਿ ਲਓ, ਆਰੇ ਦੇ ਕਹਿ ਲਓ, ਆਰੀ ਦੇ ਕਹਿ ਲਓ, ਇਹਨਾਂ ਤੋਂ ਆਪਣਾ ਸਰੀਰ ਭਾਵੇਂ ਥਾਂ ਥਾਂ ਤੋਂ ਇਹਨਾਂ ਦੇ ਜਖਮ ਵੀ ਸਹਾਰ ਲਵੇ, ਭਾਵ ਸਰੀਰ ਨੂੰ ਇਹਨਾਂ ਦੇ ਜਖਮਾਂ ਨਾਲ ਬਿੰਨ ਲਵੇ। ਇਸਦੇ ਤੋਂ ਕਸ਼ਟ ਅਨੇਕ ਸਹੋ, ਪਰ ਦੁਰਜਨ ਮੀਤ ਉਹ ਸੰਗ ਨਾ ਕੀਜੈ। ਕਹਿੰਦੇ ਇੰਨੇ ਕਸ਼ਟ ਸਹਾਰ ਕੇ ਵੀ ਖੋਟੇ ਮਨੁੱਖ ਸਾਖਤ ਮਨੁੱਖ ਮਨਮੁੱਖ ਦਾ ਸੰਗ ਕਦੇ ਨਹੀਂ ਕਰਦਾ। ਇੱਕ ਬੜੇ ਵੱਡੇ ਕਵੀ ਹੋਏ ਆ, ਉਹਨਾਂ ਨੇ ਬੜਾ ਸੁੰਦਰ ਲਿਖਿਆ, ਇਹ ਕਾਟੇ ਕਾਟੇ ਭਲੋ ਵਿਸ਼ਵਾ ਨਿਸੰਗ ਕਾਟੈ, ਅਗਨੀ ਜਲਾਏ ਤਾਂ ਨਿਸੰਗ ਜਲ ਜਾਈਐ। ਸਿੰਘ ਪੇਟ ਫਾੜ ਕੇ ਅਧਾਰੇ ਨੇ ਜੇ ਪੇਟ ਭਰੇ, ਜਲ ਮਾਹੇ ਡੂਬਤ ਨਾ ਦੇਹ ਕੋ ਲਗਾਈਐ, ਗਿਰ ਤਾਰ ਗਿਰ ਮਰ ਬਾਲ ਤੇ ਢੁੰਡ ਫਰ, ਸੰਖੀਆਂ ਬਦਲ ਤਾਰ ਮਰ ਭਲੋ ਜਾਈਐ। ਦਸ਼ਰਥ ਸੁਤ ਪਤ ਮ੍ਰਿਗ ਨੇ ਕਹਿਤ ਕਵੀ, ਖੋਟਣ ਕੀ ਸੰਗਤ ਨਾ ਸੁਪਨੇ ਮੈਂ ਪਾਈ। ਉਹ ਕੀ ਕਹਿੰਦਾ ਹੈ, ਕਾਟੇ ਕਾਟੇ ਭਲੋ, ਕਹਿੰਦੇ ਸੱਪ ਜਹਿਰੀਲਾ ਤੁਹਾਨੂੰ ਕੱਟਦਾ ਤਾਂ ਕੱਟ ਦੇਵੇ ਉਹ ਵੀ ਚੰਗਾ, ਸੱਪ ਦਾ ਡੰਗ ਸੱਪ ਜਹਿਰੀਲਾ ਡੰਗ ਮਾਰਦਾ ਨਾ ਉਹ ਫੇਰ ਵੀ ਚੰਗਾ ਹੀ ਹੈ, ਕੱਟ ਦੇਵੇ ਕੋਈ ਗੱਲ ਨਹੀਂ, ਡੰਗ ਮਾਰ ਦੇਵੇ ਕੋਈ ਦੁੱਖ ਨਹੀਂ, ਕੋਈ ਐਡਾ ਵੱਡਾ ਉਹਦਾ ਕੋਈ ਅਸਰ ਨਹੀਂ। ਵਿਸ਼ਵਾ ਨਸੰਗ ਕੱਟ ਹੈ, ਬਿੱਛੂ ਵੀ ਡੰਗ ਮਾਰ ਦੇਵੇ ਭਾਵੇਂ ਡੰਗ ਮਾਰ ਕੇ ਮਾਰ ਹੀ ਦੇਵੇ ਕੋਈ ਵੱਡੀ ਗੱਲ ਨੀ। ਉਹ ਕਹਿੰਦੇ ਅਗਲੀ ਜਲਾਈ ਤੋਂ ਸੰਗ ਜਲ ਜਾਈਏ, ਕਹਿੰਦੇ ਅੱਗ ਸਾੜਨਾ ਚਾਹੇ ਸਾੜ ਦੇਵੇ। ਬੇਫਿਕਰ ਬੇਪਰਵਾਹ ਬੇਖੌਫ ਬੇਡਰ ਹੋ ਕੇ ਕਹਿੰਦੇ ਜਲ ਜਾਣਾ, ਅੱਗ ਦੇ ਵਿੱਚ ਭਸਮ ਹੋ ਜਾਣਾ, ਪ੍ਰਵਾਨ ਕਰ ਲਵੇ ਵੀ ਸਾਡਾ ਕੋਈ ਗੱਲ ਨੀ, ਸਾਡਾ ਭਲਾ ਹੀ ਹੈ। ਸਿੰਘ ਪੇਟ ਫਾੜ ਕੇ ਅਗਾਏ ਦੇ ਵਿੱਚ ਪੇਟ ਪੋ, ਸਿੰਘ ਪੇਟ ਫਾੜ ਕੇ ਅਗਾਏ ਦੇ ਵਿੱਚ ਪੇਟ ਭਰੇ। ਸਿੰਘ ਨਾਮ ਸ਼ੇਰ ਦਾ, ਸ਼ੇਰ ਕਹਿੰਦੇ ਤੁਹਾਡਾ ਪੇਟ ਪਾੜ ਕੇ ਵਾਰ ਕਰਕੇ ਆਪਣਾ ਪੇਟ ਭਰ ਲਵੇ, ਤੁਹਾਡੇ ਪੇਟ ਦਾ ਸਰੀਰ ਦਾ ਖੂਨ ਵੀ ਪੀ ਜਾਵੇ, ਮਾਸ ਵੀ ਸਾਰਾ ਖਾ ਲਵੇ। ਜਲ ਵਾਹੇ ਡੂਬਤ ਨਾ ਦੇਰ ਕੋ ਲਗਾਈਏ, ਜੇ ਜਲ ਵਿੱਚ ਕਿਤੇ ਡੁੱਬਣ ਲੱਗੇ ਹੈ ਪਾਣੀ ਡੁੱਬ ਰਿਹਾ ਤਾਂ ਦੇਰ ਨਾ ਲੱਗੋ, ਡੁੱਬ ਕੇ ਮਰ ਜਾਣਾ ਠੀਕ ਹੈ ਪਾਣੀ ਦੇ ਵਿੱਚ। ਗੇਰ ਤਾਰ ਗੇਰ ਮਾਰ ਵਾਰ ਕਦੇ ਝੁੰਡ ਪਾੜ, ਕਹਿੰਦੇ ਗੇਰ ਪਹਾੜ ਦੇ ਉੱਤੋਂ ਡਿੱਗ ਕੇ ਮਰਨਾ ਚੰਗਾ ਤਾਂ ਗੇਰ ਮਾਰ ਗੇਰ ਪਹਾੜ ਦੇ ਵਿੱਚ ਮੱਥਾ ਮਾਰ ਕੇ ਮਰਨਾ ਚੰਗਾ, ਪਹਿਲਾਂ ਪਹਾੜ ਤੋਂ ਉੱਤੇ ਡਿੱਗ ਕੇ ਥੱਲੇ ਮਰਨਾ। ਗੇਰ ਤਾਰ ਗੇਰ ਪਹਾੜ ਦੇ ਉੱਤੋਂ ਥੱਲੇ ਡਿੱਗ ਕੇ ਮਰਨਾ ਚੰਗਾ, ਗੇਰ ਪਹਾੜ ਵਿੱਚ ਮੱਥਾ ਮਾਰ ਕੇ ਮਰਨਾ ਚੰਗਾ। ਵਾਰਨ ਦੀ ਝੁੰਡ ਪਰ, ਵਾਰਨ ਨਾਮ ਹਾਥੀ ਦਾ, ਮਸਤ ਹਾਥੀਆਂ ਦੇ ਝੁੰਡ ਵਿੱਚ ਉਹ ਘੇਰਾ ਪਾ ਕੇ ਰੋਲ ਰੋਲ ਕੇ ਮਾਰਦੇ, ਉਹ ਵੀ ਕੋਈ ਵੱਡੀ ਗੱਲ ਨੀ। ਕਹਿੰਦੇ ਸੰਖੀਆਂ ਬਦਤ ਭਰ ਹਰ ਭਰੋ ਜਾਈਏ, ਸੰਖੀਆਂ ਜਿਹੜੀ ਜ਼ਹਿਰ ਹੈ ਉਹ ਮੂੰਹ ਦੇ ਵਿੱਚ ਬਦਲਣਾ, ਮੁੱਖ ਵਿੱਚ ਲੈ ਕੇ ਮਰ ਜਾਣਾ ਵੀ ਭਲਾ ਚੰਗਾ, ਕੋਈ ਵੱਡਾ ਨੁਕਸਾਨ ਨਹੀਂ। ਉਹ ਕਹਿੰਦੇ ਦਸ਼ਰਥ ਸੁਖ ਪਤ ਮ੍ਰਿਗ ਨੇ ਕਹਿਤ ਕਵੀ, ਦਸ਼ਰਥ ਨਾਮ ਦਸ਼ਰਥ ਦਾ ਉਹਨਾਂ ਦਾ ਸੁਖ ਪੁੱਤਰ ਕੌਣ ਸੀ? ਭਗਵਾਨ ਰਾਮ। ਇਹ ਕਵੀ ਆਪਣਾ ਤਖਲਸ ਦੇ ਰਿਹਾ, ਕਹਿੰਦੇ ਦਸ਼ਰਥ ਪਤ ਸੁਤ ਮ੍ਰਿਗ ਨੇ ਪਾਲ, ਜਿਹੜਾ ਦਸ਼ਰਥ ਸੁਤ ਪਤ ਮ੍ਰਿਗ ਨੇ ਕਹਿਤ ਕਵੀ, ਦਸ਼ਰਥ ਦਸ਼ਰਥ ਦਾ ਪੁੱਤਰ ਰਾਮ, ਮਿਰਗਾਂ ਦਾ ਮਾਲਕ ਕੌਣ ਹੈ, ਮਿਰਗਾਂ ਦੇ ਝੁੰਡ ਦਾ ਆਗੂ ਕੌਣ ਹੈ ਸ਼ੇਰ। ਕਹਿੰਦੇ ਰਾਮ ਸਿੰਘ ਕਵੀ ਇਹ ਗੱਲ ਕਹਿੰਦਾ, ਹੋਟਲ ਕੀ ਸੰਗਤ ਮੈਂ, ਹੋਟਲ ਕੀ ਸੰਗਤ ਨਾ ਸੁਪਨੇ ਮੈਂ ਪਾਈ। ਉਹ ਕਹਿੰਦੇ ਕਵੀ ਰਾਮ ਸਿੰਘ ਕਿੰਨੇ ਸਿਆਣੇ ਕਵੀ ਹੋਏ, ਬੜੇ ਉੱਚ ਕੋਟੀ ਦੇ, ਬਹੁਤ ਪ੍ਰਾਚੀਨ ਸਮਿਆਂ ਵਿੱਚ ਉਹਨਾਂ ਨੇ ਕਿੰਨੀ ਸੁੰਦਰ ਕਾਵਿ ਲਿਖੀ ਹੈ। ਉਹ ਕਹਿੰਦੇ ਭਾਈ ਖੋਟੇ ਪੁਰਸ਼ਾਂ ਦੀ ਸੰਗਤ ਤਾਂ ਸੁਪਨੇ ਵਿੱਚ ਵੀ ਕਦੇ ਪ੍ਰਾਪਤ ਕਰਨੀ ਭੁੱਲ, ਮਾਰੀ ਮਰੋ ਪਸੰਦ ਕੀ ਕੇਲੇ ਵਿੱਚ ਜੋ ਮੇਰ, ਉਹ ਝੁੰਡਾ ਹੁਣ ਚੀਨੀਆਂ ਸਾਫ ਪਸੰਦ ਨਾ। ਤਾਂ ਜਿੰਨੇ ਕਸ਼ਟ ਪਹਿਲਾਂ ਕਹੇ ਹੈ ਨਾ, ਇਹ ਸਰੀਰ ਦਾ ਨੁਕਸਾਨ ਕਰਨਗੇ, ਇਸ ਤੋਂ ਬਾਅਦ ਤੁਹਾਡਾ ਕੋਈ ਨਹੀਂ ਵਿਗਾੜਦੇ, ਪਰ ਖੋਟੇ ਪੁਰਸ਼ ਦੀ ਸੰਗਤ ਜਿਹੜੀ ਆ ਉਹ ਪ੍ਰਲੋਕ ਵਿਗਾੜ ਦਿੰਦੀ ਹੈ, ਨਰਕਾਂ ਦੇ ਵਿੱਚ ਭੇਜਦੇ, ਲੋਕ ਵੀ ਵਿਗਾੜਦੀ ਹੈ ਪ੍ਰਲੋਕ ਵੀ ਵਿਗਾੜਦੀ ਹੈ। ਸਾਨ ਸਮਝੇ ਨਹੀਂ, ਇੱਥੇ ਵੀ ਜੀਵਨ ਬਰਬਾਦ ਕਰ ਦਿੰਦੇ ਹੈ ਸਾਨ ਪ੍ਰਲੋਕ, ਜਦੋਂ ਇੱਥੇ ਹੋ ਗਿਆ ਤੇ ਪ੍ਰਲੋਕ ਵਿੱਚ ਤਾਂ ਹੋਣਾ ਹੀ ਹੋਣਾ, ਜਮਾ ਦੇ ਬਸ ਨਰਕਾਂ ਦੇ ਦੁੱਖ ਚੁਰਾਸੀ ਦਾ ਚੱਕਰ। ਸੁਪਨੇ ਵਿੱਚ ਵੀ ਨਹੀਂ ਐਸੇ ਮਨੁੱਖਾਂ ਦੀ ਸੰਗਤ ਕਰਨੀ ਚਾਹੀਦੀ। ਐਸਾ ਪਰਮ ਪਵਿੱਤਰ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਮਾਰੀ ਮਰੋ, ਕਹਿੰਦਾ ਮਾਰੀ ਨਾ ਮਰ ਰਿਹਾ, ਕਹਿੰਦੇ ਮਰ ਜਾ ਕੋਈ ਗੱਲ ਨਹੀਂ, ਪਰ ਪ੍ਰਸੰਗੀਆਂ ਦੀ ਸੰਗਤ ਵਿੱਚ ਨਾ ਜਾ। ਸਾਧਕਾਂ ਦੀ ਵੇਖ ਕੇਲੇ ਦੇ ਬੇਰੀ ਦੀ ਸੰਗਤ ਕੀਤੀ, ਕੇਲੇ ਦਾ ਕੀ ਹਾਲ ਹੋ ਗਿਆ, ਉਹਦਾ ਸਾਰਾ ਬਦਨ ਚੀਰ ਕੇ ਛਿੱਲ ਛਿੱਲ ਕੇ ਆ ਭਾਰ ਭਾਰ ਉਹਨੂੰ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਸਾਧਕ ਮਨੁੱਖਾਂ ਦੀ ਸੰਗਤ ਵੱਲ ਨਹੀਂ ਕਦੇ ਭੁੱਲ ਕੇ ਵੀ ਵੇਖਣਾ। ਅਗਲੇ ਸਲੋਕ ਵਿੱਚ ਬੜਾ ਹੀ ਪਵਿੱਤਰ ਉਪਦੇਸ਼ ਕਬੀਰ ਸਾਹਿਬ ਜੀ ਦੇ ਰਹੇ ਹਨ।
ਕਬੀਰ
ਕੋਈ ਪਖੰਡੀ ਦੇਹ ਧਾਰੀ ਸਾਧ ਸੰਗਤ ਜੀ ਲੋਕਾਂ ਨੂੰ ਗੁਮਰਾਹ ਕਰਕੇ ਮਗਰ ਲਾ ਰਿਹਾ, ਲੋਕਾਂ ਨੂੰ ਆਪਣੇ ਚੇਲੇ ਬਣਾ ਰਿਹਾ, ਜਿਵੇਂ ਦੇਹਧਾਰੀਆਂ ਦਾ ਕਰਮ ਹੈ, ਲੋਕਾਂ ਨੂੰ ਗੁੰਗੜਾ ਕੇ, ਗੁੰਗਰਾਹ ਕਰਕੇ, ਲੋਭ ਲਾਲਚ ਦੇ ਕੇ, ਇਹੋ ਜਿਹੀਆਂ ਗਲਤ ਗੱਲਾਂ ਸੁਣਾ ਸੁਣਾ ਕੇ ਭਰਮਾ ਕੇ ਮਗਰ ਲਾਉਣਾ, ਆਪਣੇ ਉਹਨਾਂ ਨੇ ਏਜੰਟ ਛੱਡੇ ਹੁੰਦੇ ਆ, ਅਸਲੀਅਤ ਤੋਂ ਫਲੇ ਲਿਜਾ ਕੇ ਐਸਾ ਜਾਲ ਬੁਣਨਾ ਕਿ ਉਹਨਾਂ ਦੇ ਚੱਕਰ ਦੇ ਵਿੱਚ ਮਨੁੱਖ ਛੇਤੀ ਫਸ ਜਾਵੇ। ਐਸੇ ਜਿਹੜੇ ਦੇਹਧਾਰੀ ਲੋਕ, ਕੋਈ ਦੇਹਧਾਰੀ ਪਖੰਡੀ ਹੈ, ਉਹ ਲੋਕਾਂ ਨੂੰ ਪਖੰਡ ਦਾ ਦਿਖਾਵਾ ਕਰਕੇ ਮਗਰ ਲਾ ਲਿਆ। ਕਬੀਰ ਸਾਹਿਬ ਜੀ ਪਖੰਡ ਦਾ ਖੰਡਨ ਕਰਦੇ ਹੋਏ ਉਪਦੇਸ਼ ਦੇ ਰਹੇ ਆ, ਕਬੀਰ ਭਾਰ ਪਰਾਈ ਸਿਰ ਚੜ੍ਹੈ। ਕਬੀਰ ਸਾਹਿਬ ਜੀ ਕਹਿੰਦੇ ਪਰਾਈ ਦਾ ਮਤਲਬ ਹੈ ਪਰਾਏ ਦਾ ਭਾਰ ਸਿਰ ਦੇ ਉੱਤੇ ਚੁੱਕ ਕੇ ਚੜ੍ਹੇ ਰਾਮ, ਚੱਲਣਾ ਚਾਹੁੰਦਾ, ਤੁਰਨਾ ਚਾਹੁੰਦਾ, ਜਾਣਾ ਚਾਹੁੰਦਾ ਹੈ, ਬਾਟ ਰਸਤੇ ਦੇ ਵਿੱਚ ਚੱਲਣਾ ਤੁਰਨਾ ਚਾਹੁੰਦਾ ਵੀ ਪਰਾਏ ਦਾ ਭਾਰ ਚੁੱਕ ਕੇ ਮੈਂ ਅਗਲੇ ਦਾ ਭਾਰ ਲੈ ਕੇ ਤੁਰ ਪਵਾਂ। ਕਹਿੰਦੇ ਪਰਾਏ ਦੀ ਗੰਢ ਤਾਂ ਚੁੱਕ ਲਈ ਸਿਰ ਤੇ, ਜਿਹੜਾ ਆਪਣੇ ਕੋਲ ਭਾਰ ਹੈ, ਏਡਾ ਵੱਡਾ ਬੋਝ ਹੈ ਚੁੱਕਿਆ ਹੋਇਆ, ਉਸ ਤੋਂ ਡਰਦਾ ਹੀ ਨਹੀਂ ਕਿ ਦੋ ਭਾਰ ਮੈਂ ਕਿਵੇਂ ਚੁੱਕਾਂਗਾ, ਇੱਕ ਆਪਣਾ ਇੱਕ ਬਗਾਨੇ ਦਾ ਹੋ ਗਿਆ। ਅੱਗੇ ਬੜੀਆਂ ਔਖੀਆਂ ਘਾਟੀਆਂ, ਬੜਾ ਵਿਖੜਾ ਪੈਂਦਾ, ਬੜੇ ਵਿਖਮ ਰਸਤੇ ਹੈ, ਕਠਿਨ ਰਸਤੇ ਹੈ, ਪਾਪ ਪਹਾੜੀਆਂ ਦਾ ਰਸਤਾ, ਨਿੰਗੇ ਡੇਢੇ ਰਸਤੇ ਆ, ਉੱਚੇ ਨੀਵੇਂ ਰਸਤੇ ਆ, ਉਹਨਾਂ ਘਾਟਾਂ ਦੇ ਵਿੱਚ ਵੀ ਨਿੰਗੇ ਡੇਢੇ ਜਿਹੜੇ ਘਾਟ ਹੈ ਉਹਨਾਂ ਦੇ ਵਿੱਚ ਵੀ ਕਿਵੇਂ ਤੁਰ ਕੇ ਜਾਏਗਾ, ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ, ਬੜਾ ਔਖਾ। ਆ ਸ੍ਰੀ ਹੇਮਕੁੰਡ ਸਾਹਿਬ ਸੰਗਤਾਂ ਜਾਂਦੀਆਂ ਜਦੋਂ ਦਰਸ਼ਨ ਕਰਨ, ਸਾਧ ਸੰਗਤ ਜੀ ਜਦੋਂ ਗੋਬਿੰਦ ਧਾਮ ਤੋਂ ਅੱਗੇ ਹੇਮਕੁੰਡ ਸਾਹਿਬ ਤੱਕ ਦੀ ਜਿਹੜੀ ਚੜ੍ਹਾਈ ਹੈ ਨਾ, ਉਹ ਜਿਹੜੇ ਤੁਰ ਕੇ ਜਾਂਦੇ ਆ, ਉਹਨੂੰ ਗੁਰਮੁਖਾਂ ਨੂੰ ਪੁੱਛੋ ਕਿੰਨਾ ਕਠਿਨ ਰਸਤਾ, ਥੋੜਾ ਜਿੰਨਾ ਵੀ ਭਾਰ ਚੁੱਕ ਕੇ ਨਹੀਂ ਤੁਰਿਆ ਜਾਂਦਾ, ਇੰਨੀਆਂ ਵਿਖਮ ਘਾਟੀਆਂ, ਵਿਖਮ ਰਸਤਾ, ਕਠਿਨ ਰਸਤਾ। ਕਿਉਂ ਕਹਿੰਦੇ ਕਠਿਨ ਰਸਤੇ ਵਿੱਚ ਕਿਵੇਂ ਤੁਰੇਗਾ? ਇਸੇ ਪ੍ਰਕਾਰ ਕਬੀਰ ਸਾਹਿਬ ਜੀ ਫਰਮਾਨ ਕਰਦੇ ਆ, ਪਖੰਡੀਆ ਤੂੰ ਆਪਣਾ ਭਾਰ ਚੁੱਕਣ ਜੋਗਾ ਨਹੀਂ, ਆਪ ਤੂੰ ਮੁਕਤ ਨਹੀਂ ਹੋਣ ਜੋਗਾ, ਲੋਕਾਂ ਨੂੰ ਸਿੱਖਿਆ ਦੇਣਾ ਕਿ ਮੇਰੇ ਮਗਰ ਲੱਗੋ, ਮੇਰੇ ਤੋਂ ਉਪਦੇਸ਼ ਲਓ, ਮੰਤਰ ਲਓ, ਮੈਂ ਤੁਹਾਡੇ ਪਾਪਾਂ ਦੀ ਪੱਗ, ਪਾਪਾਂ ਦਾ ਭਾਰ, ਪਾਪਾਂ ਦਾ ਬੋਝ ਚੁੱਕ ਕੇ ਲੈ ਕੇ ਜਾਵਾਂਗਾ ਪਰਲੋਕ ਨੂੰ, ਤੁਹਾਨੂੰ ਮੇਰੇ ਹੁੰਦਿਆਂ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ। ਸਾਧ ਸੰਗਤ ਜੀ ਵਧਾਈ ਕੇ ਨਗਰ ਹੈ ਜ਼ਿਲ੍ਹਾ ਮੋਗੇ ਦੇ ਵਿੱਚ, ਬਾਗੇ ਪੁਰਾਣੇ ਦੇ ਨੇੜੇ ਮਹਾਂਪੁਰਖਾਂ ਦੇ ਪਿੰਡਾਂ ਰੋਡਿਆਂ ਵਾਲੇ ਨਗਰ ਹੈ। ਇਸ ਨਗਰ ਦੇ ਛੇਵੇਂ ਪਾਤਸ਼ਾਹ ਜੀ ਦਾ ਪਰਮ ਪਵਿੱਤਰ ਅਸਥਾਨ ਹੈ ਗੁਰਦੁਆਰਾ ਕਲਿਆਣ ਸਰ ਸਾਹਿਬ ਵਧਾਈ ਕੇ ਨਗਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜ੍ਹੀ ਦੇ ਮਾਲਕ, ਜਦੋਂ ਗੁਰੂ ਸਾਹਿਬ ਮਹਾਰਾਜ ਦਾ ਜੰਗ ਸਤਿਗੁਰਾਂ ਨੇ ਫਤਿਹ ਕੀਤਾ ਤਾਂ ਇਹਨਾਂ ਨਗਰਾਂ ਦੀ ਤਰਫ ਸਤਿਗੁਰੂ ਮਹਾਰਾਜ ਜੀ ਆ ਕੇ ਚਰਨ ਪਾਉਂਦੇ ਸਨ। ਵਧਾਈ ਕੇ ਨਗਰ ਅਤੇ ਕੋਟਲਾ ਮੇਹਰ ਸਿੰਘ ਦੇ ਵਿਚਕਾਰ ਉਡਾਣ ਦੀਆ ਮਾਨ ਸੀ। ਸਤਿਗੁਰੂ ਮਹਾਰਾਜ ਇਸ ਪਾਸੇ ਨੂੰ ਘੋੜੇ ਤੇ ਸਵਾਰ ਹੋ ਕੇ ਸੂਰਮੇ ਸਿੱਖਾਂ ਨਾਲ ਤੁਰੇ ਆ ਰਹੇ ਹਨ। ਅੱਗੇ ਸਤਿਗੁਰੂ ਜੀ ਇਸੇ ਉਡਾਣ ਵਿੱਚ ਆਏ, ਘੋੜੇ ਤੋਂ ਉਤਰੇ ਹੈ ਤਾਂ ਸਾਹਮਣੇ ਉਹ ਬੜਾ ਭਾਰੀ ਅਜਗਰ ਸਾਹਿਬ ਜਿਹਦੇ ਸਰੀਰ ਵਿੱਚ ਹਜ਼ਾਰੇ ਛੇਕ ਪਏ ਹੋਏ ਆ, ਮੋਰੀਆਂ ਹੋਈਆਂ, ਕੀੜੇ ਖਾ ਰਹੇ ਆ, ਜਿਹਨੂੰ ਗੁੜਗੁੜ ਗੁੜਗੁੜ ਕਰ ਰਹੇ ਆ, ਉਹ ਫਣ ਮਾਰਦਾ ਦੁਖੀ ਹੋਇਆ ਵੀ ਤੇ ਜ਼ਹਿਰ ਦਾ ਭਰਿਆ ਹੋਇਆ ਵੀ ਸਤਿਗੁਰਾਂ ਵੱਲ ਨੂੰ ਤੁਰਿਆ ਆਉਂਦਾ। ਮਹਾਨ ਗੁਰੂ ਤੇ ਸਿੱਖ ਮਹਾਨ ਮਹਾਂਪੁਰਖ ਭਾਈ ਬਿਧੀ ਚੰਦ ਸਾਹਿਬ ਜੀ ਸੱਪ ਨੂੰ ਵੇਖ ਕੇ ਕਹਿਣ ਲੱਗੇ, ਮਹਾਰਾਜ ਬੜਾ ਭਾਰੀ ਅਜਗਰ ਜਹਿਰੀਲਾ ਸੱਪ ਆਪ ਜੀ ਦੀ ਤਰਫ ਤੁਰਿਆ ਆ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨੂੰ ਰੋਕਣਾ ਨੀ, ਸਾਡੀ ਸ਼ਰਨ ਆ ਰਿਹਾ, ਆ ਲੈਣ ਦਿਓ ਕੇ। ਜਦੋਂ ਅੱਗੇ ਆਇਆ ਤਾਂ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਆਪਣੇ ਜੋੜੇ ਦੀ ਨੋਟ ਅੱਗੇ ਕੀਤੀ, ਸੱਜੇ ਚਰਨ ਦੇ ਜੋੜੇ ਦੀ ਨੋਟ। ਤਾਂ ਸੱਪ ਦੇ ਫਣ ਅਨੁਸਾਰ ਸਰਬ ਜੀ ਸਤਿਗੁਰਾਂ ਦੇ ਸੱਜੇ ਚਰਨ ਦੀ ਜੋੜੇ ਦੀ ਅਗਲੀ ਨੋਟ ਜਦੋਂ ਲੱਗੀ, ਉਸੇ ਵਕਤ ਸੱਪ ਦੀ ਦੇਹ ਫੜ ਕੇ ਦੋ ਪਾੜ ਹੋ ਗਿਆ ਤੇ ਵਿੱਚੋਂ ਸਾਹਿਬ ਸੰਗਤ ਜੀ ਇੱਕ ਪ੍ਰਕਾਸ਼ ਬੜਾ ਭਾਰੀ ਪ੍ਰਕਾਸ਼ ਨਿਕਲਿਆ। ਲਿਸ਼ ਜਿਵੇਂ ਲਿਸ਼ਕ ਨਹੀਂ ਪੈਂਦੀ, ਇਸ ਤਰ੍ਹਾਂ ਲਿਸ਼ਕੋਰ ਬਿਜਲੀ ਵਰਗੀ ਇਹੋ ਜਿਹਾ ਪ੍ਰਕਾਸ਼ ਵਿੱਚੋਂ ਉਸ ਸੱਪ ਦੀ ਫਟੀ ਹੋਈ ਦੇਹ ਦੇ ਵਿੱਚੋਂ ਬਾਹਰ ਆਇਆ। ਸਿੱਖ ਕਹਿਣ ਲੱਗੇ ਭਾਈ ਜੀ ਚੰਦ ਮਹਾਰਾਜ ਇਹ ਕੀ ਕੌਤਕ। ਸਤਿਗੁਰੂ ਜੀ ਕਹਿੰਦੇ ਭਾਈ ਇਸੇ ਨੂੰ ਪੁੱਛ ਲੈਂਦੇ ਹਾਂ ਆਪਾਂ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਭਾਈ ਆਪਣੀ ਮਿੱਥਿਆ ਸੁਣਾ। ਕਹਿਣ ਲੱਗਾ ਸਤਿਗੁਰੂ ਜੀ ਮੈਂ ਆਪਣੇ ਪਹਿਲੇ ਜੀਵਨ ਦੀ ਹਾਲਤ ਤੁਹਾਨੂੰ ਦੱਸਦਾ ਕਿ ਮੈਂ ਬੜਾ ਵੱਡਾ ਵਿਦਵਾਨ ਪੰਡਿਤ ਸੀ ਪਿਛਲੇ ਜਨਮ ਦੇ ਵਿੱਚ। ਵਿਦਿਆ ਦਾ ਹੰਕਾਰ ਸੀ ਤੇ ਵਿਦਿਆ ਦੇ ਬਲ ਨਾਲ ਮੈਂ ਲੋਕਾਂ ਨੂੰ ਗੁਮਰਾਹ ਕਰਕੇ ਗੁਰੂ ਬਣ ਕੇ ਲੋਕਾਂ ਤੋਂ ਆਪਣੀ ਪੂਜਾ ਕਰਾਉਂਦਾ ਸੀ। ਲੋਕ ਮੈਨੂੰ ਗੁਰੂ ਮੰਨ ਕੇ ਮੇਰੀ ਪੂਜਾ ਕਰਦੇ ਸਨ ਤੇ ਲੋਕਾਂ ਨੂੰ ਮੈਂ ਤਸੱਲੀ ਦਿੰਦਾ ਸੀ, ਵਿਸ਼ਵਾਸ ਕਰਾਉਂਦਾ ਸੀ, ਭਰੋਸਾ ਕਰਾਉਂਦਾ ਸੀ ਕਿ ਤੁਸੀਂ ਮੇਰੀ ਪੂਜਾ ਕਰੋ, ਜੋ ਧਨ ਪਦਾਰਥ ਤੁਹਾਡੇ ਕੋਲ ਹੈ ਸਾਰਾ ਲਿਆ ਕੇ ਮੈਨੂੰ ਭੇਟਾ ਕਰਿਆ ਕਰੋ, ਤੁਹਾਡੀ ਲੋਕ ਪ੍ਰਲੋਕ ਵਿੱਚ ਮੈਂ ਸਹਾਇਤਾ ਕਰਾਂਗਾ, ਜਮਾਂ ਤੋਂ ਹੱਥ ਦੇ ਕੇ ਬਚਾ ਕੇ ਰੱਖਾਂਗਾ। ਤੁਹਾਨੂੰ ਨਰਕਾਂ ਤੋਂ ਡਰਨ ਦੀ ਲੋੜ ਨਹੀਂ, ਭੈ ਕਰਨ ਦੀ ਲੋੜ ਨਹੀਂ। ਲੋਕ ਵਿਚਾਰੇ ਘੋੜੇ ਪਾਲੇ ਅਗਿਆਨਤਾ ਬਸ ਕਹਿੰਦੇ ਮਹਾਰਾਜ ਮੇਰੀਆਂ ਇਹਨਾਂ ਗੱਲਾਂ ਤੇ ਭਰੋਸਾ ਕਰਕੇ ਮੇਰੀ ਪੂਜਾ ਕਰਦੇ, ਧਨ ਲੈ ਕੇ ਆਉਂਦੇ, ਵਸਤਰ ਪਦਾਰਥ ਜੋ ਵੀ ਕਿਸੇ ਕੋਲੇ ਹੁੰਦਾ ਦੁੱਧ ਆਦਿ ਸਭ ਮੈਨੂੰ ਚੜਾਉਂਦੇ। ਮੇਰੀ ਬੜੀ ਮਾਨਤਾ ਇਸ ਇਲਾਕੇ ਵਿੱਚ ਹੋਈ, ਦੁਨੀਆਂ ਬਹੁਤ ਮੈਨੂੰ ਪੂਜਦੀ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੈਨੂੰ ਗੁਰੂ ਮੰਨ ਕੇ ਮੇਰੀ ਪੂਜਾ ਕਰਿਆ ਕਰਦੇ ਸਨ। ਸਤਿਗੁਰੂ ਜੀ ਜਦੋਂ ਅਖੀਰਲਾ ਸਮਾਂ ਆਇਆ, ਅਖੀਰਲੇ ਸਮੇਂ ਕੀ ਹੋਇਆ, ਮੇਰਾ ਧਿਆਨ ਜਿੰਨੀ ਮੇਰੇ ਕੋਲ ਮਾਇਆ ਪੂੰਜੀ ਜਮ੍ਹਾਂ ਹੋਈ ਸੀ ਸਾਰੀ ਮਾਇਆ ਦੇ ਵਿੱਚ ਮੇਰੀ ਸੁਰਤ ਰਹਿ ਗਈ ਤੇ ਮਾਇਆ ਵਿੱਚ ਧਿਆਨ ਜਾਣ ਕਰਕੇ ਮੰਨ ਕੇ ਮੈਂ ਇਹ ਭਿਆਨਕ ਜੂਨ ਸੱਪ ਦੀ ਜੂਨ ਪ੍ਰਾਪਤ ਕੀਤੀ। ਸਤਿਗੁਰੂ ਜੀ ਵੀ ਕਹਿੰਦੇ ਹੈ ਜਿਹੀ ਸੁਰਤ ਤੇ ਹੈ ਰਾਹੇ ਜਾਏ, ਜਿਹੋ ਜਿਹਾ ਧਿਆਨ ਹੋਏਗਾ ਨਾ ਸੁਰਤ ਵਿੱਚ ਉਹੋ ਜਿਹਾ ਰਸਤਾ ਮਿਲ ਜਾਂਦਾ ਮਨੁੱਖ ਨੂੰ ਪ੍ਰਲੋਕ ਦੇ ਮਾਰਗ ਦਾ। ਜਾਂ ਅਗਰ ਤਰਲੋਚਨ ਜੀ ਨੇ ਵੀ ਕਿਹਾ ਅੰਤਕਾਲ ਜੋ ਲਕਸ਼ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰੈ ਸੱਪ ਜੂਨ ਵਲ ਵਲ ਆਉਂਦਾ। ਮਾਇਆ ਵਿੱਚ ਧਿਆਨ ਰਹਿ ਗਿਆ, ਸੱਪ ਦੀ ਜੂਨੀ ਮਿਲਦੀ ਹੈ, ਮਾਇਆ ਸੱਪ ਬਣ ਗਿਆ। ਹੁਣ ਜਿਹੜੇ ਮੇਰੇ ਮਰੀਜ਼ ਮੇਰੇ ਸੇਵਕ ਮੇਰੇ ਚੇਲੇ ਬਣ ਕੇ ਮੇਰੀ ਪੂਜਾ ਕਰਦੇ ਸਨ ਉਹਨਾਂ ਦਾ ਧਿਆਨ ਮੇਰੇ ਵਿੱਚ ਸੀ, ਉਹ ਮਨ ਵਿੱਚ ਇਹ ਭਾਵਨਾ ਰੱਖਦੇ ਸੀ ਕਿ ਸਾਡਾ ਗੁਰੂ ਸਾਡੀ ਮੁਕਤੀ ਕਰੇਗਾ। ਉਹਨੇ ਤਸੱਲੀ ਦਿੱਤੀ ਹੈ, ਭਰੋਸਾ ਦਵਾਇਆ ਹੋਇਆ, ਸਾਨੂੰ ਵਿਸ਼ਵਾਸ ਦਿੱਤਾ ਹੋਇਆ ਤੇ ਉਹ ਆਪਣਾ ਧਿਆਨ ਮੇਰੇ ਵਿੱਚ ਜੋੜ ਕੇ ਰੱਖਦੇ ਸਨ, ਮੇਰੇ ਵਿੱਚ ਹੈ ਕਿ ਸਾਡਾ ਗੁਰੂ ਸਾਡੀ ਮੁਕਤੀ ਕਰੇਗਾ। ਗੁਰਸਿੱਖ ਦਾ ਧਿਆਨ ਧੰਨ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੈ, ਵਾਹਿਗੁਰੂ ਦੇ ਚਰਨਾਂ ਵਿੱਚ ਹੈ ਤੇ ਸਤਿਗੁਰੂ ਆਪਣੇ ਗੁਰਸਿੱਖ ਦੀ ਆਪ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਦੇ ਆ ਭਾਈ। ਤੇ ਉਹ ਕਹਿਣ ਲੱਗਾ ਜਦੋਂ ਮਹਾਰਾਜ ਮੇਰੇ ਵਿੱਚ ਉਹਨਾਂ ਦਾ ਧਿਆਨ ਸੀ ਉਹ ਮਰ ਮਰ ਕੇ ਮੇਰੀ ਤਰਫ ਨੂੰ ਆਉਣੇ ਸ਼ੁਰੂ ਹੋ ਗਏ, ਮੈਂ ਸੱਪ ਬਣ ਗਿਆ, ਉਹ ਸੱਪ ਮੇਰੇ ਵਿੱਚ ਕੀੜੇ ਬਣ ਬਣ ਕੇ ਪੈਦਾ ਹੋ ਗਿਆ ਤੇ ਮਹਾਰਾਜ ਬਦਲਾ ਵੀ ਲੈ ਰਹੇ ਹੈ। ਬਦਲਾ ਕੀ ਲਿਆ, ਮੈਂ ਜਿਉਂਦੇ ਜੀ ਇਹਨਾਂ ਦਾ ਖੂਨ ਪੀਤਾ, ਇਹਨਾਂ ਦੀ ਲਹੂ ਪਸੀਨੇ ਦੀ ਕਮਾਈ ਖਾਂਦਾ ਰਿਹਾ, ਹੁਣ ਇਹ ਮੇਰਾ ਮਾਸ ਕੱਟ ਕੱਟ ਕੇ ਖਾ ਰਹੇ, ਮੇਰਾ ਖੂਨ ਪੀ ਰਹੇ ਹੈ। ਸਤਿਗੁਰੂ ਜੀ ਕੋਈ ਕਰਮ ਚੰਗਾ ਜਾਪਿਆ, ਆਪ ਜੀ ਨੇ ਦਇਆ ਕੀਤੀ, ਕੋਈ ਪਿਛਲਾ ਕੋਈ ਸ਼ੁਭ ਕਰਮ ਇੱਕ ਅੱਧਾ ਕੋਈ ਹੋਵੇਗਾ, ਤੁਸੀਂ ਆ ਗਏ ਮਹਾਰਾਜ, ਤੁਹਾਡੇ ਚਰਨਾਂ ਦਾ ਜਿਹੜਾ ਜੋੜਾ ਸੀ ਉਹਦੀ ਨੋਕ ਮੇਰੇ ਮੱਥੇ ਨੂੰ ਲੱਗ ਗਈ, ਤੇ ਮੇਰੇ ਸਾਰੇ ਪਾਪ ਤੁਹਾਡੇ ਚਰਨਾਂ ਦੇ ਜੋੜੇ ਦੀ ਨੋਕ ਨੇ ਕੱਟ ਦਿੱਤਾ। ਸਤਿਗੁਰੂ ਜੀ ਮੈਨੂੰ ਇਸ ਜੂਨ ਤੋਂ ਛਡਾ ਦਿੱਤਾ, ਤੁਸੀਂ ਮੈਨੂੰ ਮੁਕਤ ਕਰ ਦਿੱਤਾ। 84 ਲੱਖ ਜੂਨਾਂ ਮੇਰੀਆਂ ਮੇਟ ਦਿੱਤੀਆਂ। ਐਸੇ ਗੁਰਪੁਰ ਬਲ ਬਲ ਜਾਈਏ ਆਪ ਮੁਕਤ ਮੁਹਿਤਾਰ ਹੈ। ਐਸੇ ਸਤਿਗੁਰਾਂ ਤੋਂ ਭਾਈ ਵਾਰ ਵਾਰ ਬਲਿਹਾਰ ਕੁਰਬਾਨ ਜਾਈਏ ਜਿਹੜੇ ਸਾਨੂੰ ਮੁਕਤੀ ਦੇ ਬੇੜੇ ਤੇ ਚੜ੍ਹਾ ਕੇ ਸਤਖੰਡ ਦੇ ਵਿੱਚ ਸਾਨੂੰ ਜਗ੍ਹਾ ਬਖਸ਼ਿਸ਼ ਕਰ ਦੇਈ, ਮਨ ਬਾਣੀ ਸ਼ਰੀਰ ਕਰ। ਕਹਿਣ ਲੱਗਾ ਮਹਾਰਾਜਾ ਜਿਹੜੇ ਜੀਵ ਮੇਰੇ ਵਿੱਚ ਪਏ ਆ ਇਹਨਾਂ ਦਾ ਵੀ ਉਧਾਰ ਕਰਦੇ। ਮਹਾਰਾਜ ਕਹਿੰਦੇ ਚੰਗਾ ਭਾਈ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਭਾਈ ਬਿਧੀ ਚੰਦ, ਸਾਡੇ ਚਰਨਾਂ ਦਾ ਜਲ ਚਰਨ ਤੋਂ ਆ ਕੇ ਜਲ ਲੈ ਕੇ ਆ, ਜਿਹੜਾ ਮੇਰੇ ਛੋਟਾ ਤਲਾਬ ਬਣਿਆ ਹੋਇਆ ਸੀ ਉਡਾੜ ਦੇ ਵਿੱਚ, ਤੇ ਕਹਿੰਦੇ ਉਹਦੇ ਵਿੱਚ ਪਾ ਕੇ ਉੱਥੋਂ ਜਲ ਲੈ ਕੇ ਆ। ਸਤਿਗੁਰੂ ਮਹਾਰਾਜ ਜੀ ਨੇ ਉਸ ਉਹ ਜਿਹੜੀ ਛੋਟੀ ਤਲਾਈ ਦੇ ਰੂਪ ਸੀ ਉਹਦੇ ਚਰਨ ਪਾਏ, ਉੱਥੋਂ ਜਲ ਲੈ ਕੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਸਤਨਾਮ ਕਹਿ ਕੇ ਇਹਦੀ ਦੇਹ ਤੇ ਛਿੜਕ ਦਿਓ, ਇਹਨਾਂ ਦਾ ਵੀ ਮੁਕਤੀ ਹੋ ਜਾਏਗੀ। ਭਾਈ ਬਿਧੀ ਚੰਦ ਸਾਹਿਬ ਜੀ ਨੂੰ ਜਲ ਲੈ ਕੇ ਉਹਨਾਂ ਦੇ ਉੱਤੇ ਵੀ ਦੇਹ ਤੇ ਛਿੜਕਿਆ, ਜਿਹੜੇ ਕੀੜੇ ਕੁੰਬਲ ਕੁੰਬਲ ਕਰ ਰਹੇ ਸਨ ਸਤਨਾਮ ਵਾਹਿਗੁਰੂ ਕਹਿ ਕੇ ਛਿੜਕਣ ਦੀ ਦੇਰ ਸੀ, ਉਹਨਾਂ ਦੀ ਵੀ ਮੁਕਤੀ ਕਰ ਦਿੱਤੀ ਮਹਾਰਾਜ ਸਾਹਿਬ ਜੀ। ਉਹ ਭਾਈ ਜਿਹੜੇ ਦੇਹਧਾਰੀ ਪਖੰਡੀ ਹੈ ਨਾ, ਉਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ, ਤੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੀ ਵੀ ਇਹੋ ਜਿਹੀ ਹਾਲਤ ਹੋਣੀ ਹੈ ਜਿਹੋ ਜਿਹੀ ਇਹਨਾਂ ਦੀ ਹੋਈ ਸੀ। ਦੇਹਧਾਰੀਆਂ ਤੋਂ ਬਚਣਾ, ਪਖੰਡੀਆਂ ਦੇ ਮਗਰ ਨਹੀਂ ਕਦੇ ਲੱਗਣ, ਭੁੱਲ ਕੇ ਵੀ ਨਹੀਂ ਲੱਗਣ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਨੂੰ ਲੜ ਲਾਇਆ, ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ, ਤੇ ਇਸ ਤੋਂ ਵੱਡਾ ਸਾਡਾ ਕੌਣ ਹੈ ਲੋਕ ਲੋਕ ਦੇ ਵਿਕਾਸ ਰਾਂ। ਜੇ ਸਾਡਾ ਧਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਵਿੱਚ ਰਹੇਗਾ ਤਾਂ ਮਰਨ ਸਮੇਂ ਵੀ ਤੇ ਜਿਉਂਦੇ ਕਾਲ ਵੀ, ਜਿਉਂਦੇ ਵੀ ਸਾਰੇ ਸੁੱਖ, ਮਰਨ ਸਮੇਂ ਜੇ ਗੁਰਬਾਣੀ ਚ ਧਿਆਨ ਰਿਹਾ ਕੀ ਪ੍ਰਾਪਤ ਹੋਏਗਾ? ਵਾਹੋ ਵਾਹੋ ਬਾਣੀ ਨਿਰੰਕਾਰ ਹੈ ਦੇਵ ਅਮਰਨਾਥੋ, ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਚਖ ਗੁਰੂ ਨਿਸਤਾਰੇ। ਨਿਸਪ੍ਰਪੰਚ ਤੋਂ ਨਿਸਭੋਜਨ ਸੰਸਾਰ ਤੋਂ ਸਤਿਗੁਰੂ ਜੀ ਪ੍ਰਤੱਖ ਤਾਰ ਦੇਣਗੇ, ਨਿਰੰਕਾਰ ਦੇ ਦੇਸ਼ ਵਿੱਚ ਥਾਂ ਮਿਲੇਗੀ। ਇਹ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਭਾਰ ਪਰਾਈ ਸਿਰਜ ਰਹਿ, ਪਰਾਇਆ ਦਾ ਭਾਰ ਚੁੱਕ ਕੇ ਆ ਕੇ ਮੈਂ ਤੁਹਾਡੀ ਪਖੰਡੀ ਕੀ ਕਹਿੰਦਾ, ਦੇਹਧਾਰੀ ਕੀ ਕਹਿੰਦਾ, ਕਹਿੰਦਾ ਤੁਹਾਡੀ ਪਾਪਾਂ ਦੀ ਪੰਡ ਦਾ ਭਾਰ ਜਿਹੜਾ ਚੁੱਕ ਕਰਕੇ ਮੈਂ ਪ੍ਰਲੋਕ ਨੂੰ ਲੈ ਕੇ ਜਾਵਾਂਗਾ। ਚੱਲਣਾ ਤੁਰਨਾ ਚਾਹੁੰਦਾ ਬਾਟ ਰਸਤੇ, ਪ੍ਰਲੋਕ ਦੇ ਰਸਤੇ ਤੁਰਨਾ ਚਾਹੁੰਦਾ ਵੀ ਮੈਂ ਦੂਜਿਆਂ ਦਾ ਭਾਰ ਚੁੱਕ ਕੇ ਤੁਰਾਂਗਾ, ਲੈ ਕੇ ਜਾਵਾਂਗਾ ਇਹਨਾਂ ਜੀਵਾਂ ਦੇ ਪਾਪਾਂ ਦੇ ਭਾਰ ਨੂੰ, ਇਹਨਾਂ ਨੂੰ ਮੁਕਤ ਕਰਨ ਵਾਸਤੇ। ਇਹਨਾਂ ਦਾ ਸਾਰਾ ਪਾਪ ਮੈਂ ਪਖੰਡੀ ਦੇ ਭਾਰੀ ਪਤਾ ਕੀ ਕਹਿੰਦੇ ਆ, ਥਾਪੜਾ ਤੂੰ ਫਿਕਰ ਨਾ ਕਰ, ਤੇਰੇ ਕਸ਼ਟ ਅਸੀਂ ਆਪਣੇ ਉੱਤੇ ਲੈ ਲਏ ਹੈ, ਤੇਰੀਆਂ ਤਕਲੀਫਾਂ ਅਸੀਂ ਆਪਣੇ ਉੱਤੇ ਝੱਲ ਲਈਆਂ। ਕਿਉਂ ਖੋਟੇ ਗਲਤ ਦਾਅਵੇ ਕਰਦੇ, ਕਸ਼ਟ ਤਾਂ ਆਪਦਾ ਨਹੀਂ ਨਿਵਰਤ ਹੁੰਦਾ, ਸੌ ਸੌ ਬਿਮਾਰੀਆਂ ਲੱਗੀਆਂ ਹੋਈਆਂ। ਭਲੇ ਜੇ ਤੁਸੀਂ ਦੂਜਿਆਂ ਦਾ ਕਸ਼ਟ ਲੈਣ ਚਾਹੁੰਦੇ ਤਾਂ ਆਪ ਦਰ ਦਰ ਕਿਉਂ ਤੁਰੇ ਫਿਰਦੇ ਹੋ ਤੁਸੀਂ? ਫਿਰ ਸਾਧ ਸੰਗਤ ਜੀ, ਭਾਈ ਬਿਧੀ ਚੰਦ ਜਦੋਂ ਨਿਸ਼ਾਨੇ ਲੈ ਕੇ ਆਇਆ ਸੀ ਨਾ ਪੱਟੀ ਭੱਠ ਦੇ ਵਿੱਚ, ਭਾਈ ਬਿਧੀ ਚੰਦ ਕੀ ਕਹਿ ਕੇ ਪ੍ਰਵੇਸ਼ ਹੋਇਆ ਸੀ ਬਲ ਦੀ ਭੱਠ ਵਿੱਚ? ਧੰਨ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਇੰਨਾ ਕਹਿ ਕੇ ਛਾਲ ਮਾਰ ਕੇ ਅੱਗ ਵਿੱਚ ਉੱਡ ਪਏ ਸੀ ਭਾਈ ਬਿਧੀ ਚੰਦ। ਤੇ ਸਤਿਗੁਰੂ ਭਾਈ ਕੀ ਡਰਾਉਂਦੀ ਸਨ ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਗਾਗਰ ਅੱਜ ਵੀ ਉੱਥੇ ਹੈ। ਮਹਾਰਾਜ ਕਹਿੰਦੇ ਭਾਈ ਗਾਗਰਾਂ ਜਲਦੀਆਂ ਭਰ ਭਰ ਕੇ ਸਾਡੇ ਸਰੀਰ ਤੇ ਪਾਓ। ਭਾਈ ਬਿਧੀ ਚੰਦ ਬਲ ਦੀ ਭੱਠ ਵਿੱਚ ਬਹਿ ਗਿਆ ਸਾਡਾ ਧਿਆਨ ਧਾਰ ਕੇ, ਉਹਦਾ ਰੋਮ ਨਹੀਂ ਸੜਨ ਦੇਣਾ। ਗੁਰਗਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਈ ਨਾ ਸਾਕੇ ਜਾ, ਭਾ ਨਾਮ ਅੱਗ ਦਾ ਜਿਨ੍ਹਾਂ ਦੇ ਹਿਰਦੇ ਚ ਗੁਰੂ ਦਾ ਵਚਨ ਵਸਦਾ, ਗੁਰੂ ਦੇ ਚਰਨਾਂ ਦਾ, ਗੁਰੂ ਦੇ ਸਰੂਪ ਦਾ ਧਿਆਨ ਹੈ, ਉਹਨਾਂ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਉਹਨਾਂ ਦੇ ਗੁਣਾਂ ਦੀ, ਉਹਨਾਂ ਦੀਆਂ ਵਸਤੂਆਂ ਦੀ ਚੋਰੀ ਨਹੀਂ ਕਰ ਸਕਦਾ। ਇਸ ਕਰਕੇ ਭਾਈ ਬਿਧੀ ਚੰਦ ਦਾ ਕਸ਼ਟ ਆਪਣੇ ਉੱਤੇ ਇਸ ਤਰ੍ਹਾਂ ਲਿਆ ਸੀ। ਕਦੇ ਸਤਿਗੁਰੂ ਨੇ ਕੌਣ ਇੱਦਾਂ ਦਾ ਕਸ਼ਟ ਲਏਗਾ, ਗੱਲਾਂ ਕਰਨੀਆਂ ਬਹੁਤ ਸੌਖੀਆਂ, ਤੇਰੀਆਂ ਤਕਲੀਫਾਂ ਮੈਂ ਲੈ ਲਈਆਂ, ਜੇ ਲੈ ਲਈਆਂ ਫਿਰ ਉਹਨੂੰ ਲੱਗੀਆਂ ਕਿਉਂ ਰਹਿਗੀਆਂ। ਗਲਤ ਦਾਅਵੇ ਕਰਦੇ ਆ, ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਉਂਦੇ। ਉਹਨਾਂ ਪਖੰਡੀਆਂ ਦੇ ਭਾਰੀਆਂ ਤੋਂ ਬਚਣ ਦੀ ਲੋੜ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਰ ਪਰਾਈ ਸਿੰਚ ਰਹਿ। ਪਰਾਇਆ ਦਾ ਕਹਿੰਦਾ ਗੱਲਾਂ ਬਾਤਾਂ ਕਰਕੇ ਲੋਕਾਂ ਨੂੰ ਤਸੱਲੀਆਂ ਦਿੰਦਾ, ਤੁਹਾਡਾ ਪਾਪਾਂ ਦਾ ਭਾਰ, ਤੁਹਾਡਾ ਕਸ਼ਟਾਂ ਦਾ ਭਾਰ ਮੈਂ ਲੈ ਕੇ ਜਾਵਾਂਗਾ ਪ੍ਰਲੋਕ ਦੇ ਮਾਰਗ ਨੂੰ, ਤੁਹਾਨੂੰ ਕੋਈ ਫਿਕਰ ਨਹੀਂ ਕਰਨ ਦੀ ਲੋੜ, ਉਹ ਗੱਲਾਂ ਕਰਕੇ ਪ੍ਰਲੋਕ ਦੇ ਰਸਤੇ ਤੁਰਨਾ ਚਾਹੁੰਦਾ। ਆਪਣੇ ਭਾਰ ਤੋਂ ਡਰਦਾ ਨਹੀਂ, ਆਪ ਜਿਹੜੇ ਪਾਪ ਕੀਤੇ ਆ ਪਾਪ ਕਮਾਉਂਦੇ ਆ, ਤੇਰਾ ਕੋਈ ਨਾ ਬੇਲੀ ਰਾਮ। ਮਹਾਰਾਜ ਕਹਿੰਦੇ ਜਦੋਂ ਪਾਪ ਕਮਾਉਂਦਾ ਉਦੋਂ ਕਿਸੇ ਨੇ ਤੇਰਾ ਸਾਥੀ ਬਣ ਕੇ ਤੇਰੀ ਮਦਦ ਨਹੀਂ ਕਰਨੀ। ਅਸਾ ਸੁਹਾਗਣ ਵੀ ਇਹੋ ਜਿਹੇ ਦਾਅਵੇ ਕਰਦਾ ਸੀ ਨਾ, ਸ਼ਹਿਰੇ ਨਗਰ ਦੇ ਵਿੱਚ ਪਾਕਿਸਤਾਨ ਚ ਰਹਿ ਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕੇ ਉਹਦਾ ਭਲਾ ਕੀਤਾ ਸੀ। ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਸੋ ਇਸ ਕਰਕੇ ਭਾਈ ਆਪਣੇ ਭਾਰ, ਆਪ ਜਿਹੜੇ ਤੋਂ ਪਾਪ ਕੀਤੇ, ਆਪ ਜਿਹੜੇ ਪਾਪ ਕਮਾਉਣੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪੱਛੋ ਪਾਪ ਦੇ। ਗੁਰੂ ਗੋਪਾਲ ਨਾ ਜਪੇ ਰਸਨਾ ਇਹਦਾ ਪੰਕਤੀ ਫਿਰ ਵਧੋ ਸੇਵੇ ਆ ਗਏ। ਕਹਿੰਦੇ ਰਸਨਾ ਨਾਲ ਗੋਪਾਲ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਜਪਦਾ, ਕਦੋਂ ਦੁਬਾਰਾ ਇਹਦੇ ਮੁੜ ਕੇ ਦਿਨ ਨਹੀਂ ਆਉਣੇ, ਦੇ ਨਾਮ ਦੇਣਾ ਦਾ ਇਹ ਦਿਨ ਦੁਬਾਰਾ ਨਹੀਂ ਤੈਨੂੰ ਮਿਲਣੇ ਮਨੁੱਖਾ ਜੀਵਨ ਦੇ ਵਿੱਚ। ਕਿਉਂ ਕਹਿੰਦੇ ਪਾਪਾਂ ਦੇ ਵਿੱਚ ਰੰਗਿਆ ਹੋਇਆ ਰਾਤ ਦਿਨ ਪਾਪਾਂ ਦੀ ਕਮਾਈ ਕਿਉਂ ਕਰਦੇ ਆ, ਅਨਕਾਏ ਰੱਤ ਰਿਹਾ ਵਾਟ ਬਹੇਲੀ ਰਾਮ। ਇਹ ਅਗਿਆਨੀਆਂ ਕਿਸ ਵਾਸਤੇ ਤੂੰ ਪਾਪਾਂ ਦੇ ਵਿੱਚ ਰੰਗਿਆ ਫਸਿਆ ਹੋਇਆ ਮਿਲਿਆ ਹੋਇਆ, ਬੜੀ ਵਾਟ ਬੜੀ ਔਖੀ, ਬੜਾ ਵਿਕਮ ਰਸਤਾ, ਬੜੀ ਬੜਾ ਔਖਾ ਪੰਥ ਹੈ ਜਿੱਥੇ ਤੂੰ ਜਾਣਾ। ਵਾਟ ਦੁਹੇਲੀ ਦੁਹੇਲੀ ਕਠਨ ਕਠਨ ਵਾਟ ਹੈ, ਕਠਨ ਰਸਤਾ ਜਿੱਥੇ ਤੂੰ ਜਾਣਾ। ਕਹਿੰਦੇ ਪਾਪ ਕਮਾ ਰਿਹਾ, ਪਾਪ ਕਮਾਉਂਦੇ ਤੇਰਾ ਕੋਈ ਨਾ ਬੇਲੀ ਰਾਮ, ਪਾਪਾਂ ਤੋਂ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਤੇਰਾ ਪਾਪੀ ਨਹੀਂ ਬਣਨਾ, ਬੇਲੀ ਮਿੱਤਰ ਨਹੀਂ ਬਣਨਾ ਤੇਰਾ ਕਿਸੇ ਨੇ ਵੀ। ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਜੇ ਮਾਰਕ ਕਦੇ ਜਾਹੇ ਨਾ ਕੋਸਾ ਹਰ ਕਾ ਨਾਮ ਨੂੰ ਸੰਤੋਸ਼ਾ, ਜੇ ਪੈਂਦਾ ਮਹੰਤ ਗੁਬਾਰਾ ਹਰ ਕਾ ਨਾਮ ਸਾਨੂੰ ਜਿਆਰਾ, ਜੇ ਮਹਾਂ ਭਿਆਨ ਤਹਾਂ ਤੈ ਹਰ ਕੇ ਨਾਮ ਕੀ ਤੂੰ ਪਰਛਾਂ, ਜਹਾਂ ਤਿਰਖਾ ਮਨ ਬੁਢਾ ਕਰਕੇ ਤਹ ਨਾਨਕ ਹਰ ਹਰ ਅੰਮ੍ਰਿਤ ਬਖਸ਼ੈ। ਉਹ ਹੈ ਭਾਈ ਮਾਰਗ ਨੂੰ ਪ੍ਰਲੋਕ ਦੇ ਜਿਹਦੇ ਉਹ ਨਹੀਂ ਗਿਣੇ ਜਾਂਦੇ। ਇਸ ਕਰਕੇ ਤੂੰ ਆਪਣੇ ਪਾਪਾਂ ਦੇ ਜਿਹੜੇ ਤੂੰ ਗੁਪਤ ਕਰਤਾ ਸਭ ਸੋ ਪ੍ਰਦਹ ਕਾਵੇ ਮਨੁੱਖ ਆਏ ਵਿਸਾਰ ਹਾਂਜੀ ਉਹ ਵਿਖੇ ਭੋਗੇ ਤਪਤ ਸਭ ਗੱਲ ਆ ਗਏ। ਪ੍ਰਭੂ ਨੂੰ ਵਿਸਾਰ ਕੇ ਵਿਕਾਰਾਂ ਨੂੰ ਭੋਗਦਾ ਪਸਤਿਆਂ ਥੰਮਾਂ ਦੇ ਨਾਲ ਕਪਾਪ ਪਾ ਕੇ ਤੈਨੂੰ ਸਾੜਿਆ ਜਾਏਗਾ। ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ, ਵਾਹਿਗੁਰੂ ਦੀ ਦਰਗਾਹ ਵਿੱਚ ਇਹ ਸਜਾਵਾਂ ਤੈਨੂੰ ਮਿਲਣਗੀਆਂ। ਮਹਾਰਾਜ ਕਹਿੰਦੇ ਹਰੀ ਨੂੰ ਭੁੱਲ ਕੇ ਵਿਸਾਰ ਹਾਂਜੀ ਉਹ ਵਿਖੇ ਭੋਗੇ, ਪ੍ਰਭੂ ਨੂੰ ਵਿਸਾਰ ਕੇ ਵਿਸ਼ੇ ਭੋਗਦਾ ਵਿਕਾਰ ਭੋਗਦਾ ਉਹਨੂੰ ਭੁੱਲਿਆ ਬੈਠਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਭਾਪ ਤੋਂ ਨਹੀਂ ਡਰਦਾ ਜਿਹੜੇ ਤੂੰ ਪਾਪ ਕੀਤੇ ਆ ਕਮਾਏ ਆ, ਦੂਜਿਆਂ ਨੂੰ ਦਾਅਵੇ ਕਰਦਾ ਤੁਹਾਡਾ ਚੁੱਕ ਲੈਂਦਾ, ਆਪਣਾ ਚੁੱਕਿਆ ਨਹੀਂ ਜਾਂਦਾ ਤੇਰੇ
ਕੋਲੋਂ।
ਉੱਥੇ ਬੜੀਆਂ ਔਖੀਆਂ ਘਾਟੀਆਂ ਜਿਹਨਾਂ ਘਾਟਾਂ ਨੂੰ ਤੂੰ ਪਾਰ ਕਰਨਾ, ਪੰਜ ਕੋਸ਼ਾਂ ਰੂਪ ਘਾਟੀਆਂ ਤੇਰੇ ਤੋਂ ਵਹਿ ਕਰਨੀ, ਰੂਪ ਨਦੀ ਦੀਆਂ ਘਾਟੀਆਂ ਨਹੀਂ ਪਾਰ ਹੋਣੀਆਂ। ਅੰਨ ਮੈਂ ਕੋਸ਼, ਅੰਨ ਵਿੱਚ ਹੀ ਤੇਰਾ ਧਿਆਨ ਲੱਗਾ, ਉਹ ਤੋਂ ਬਾਹਰ ਨਹੀਂ ਜਾਂਦਾ। ਪ੍ਰਾਣ ਮੈਂ ਕੋਸ਼, ਪ੍ਰਾਣਾਂ ਦਾ ਕੋਸ਼ ਹੈ, ਮਨੋ ਮੈਂ ਕੋਸ਼, ਵਿਗਿਆਨ ਮੈਂ ਕੋਸ਼, ਅਨੰਤ ਮੈਂ ਕੋਸ਼, ਇਹ ਪੰਜ ਕੋਸ਼ ਰੂਪ ਜਿਹੜੇ ਪਹਾੜ ਹੈ ਪਹਿਲਾਂ ਇਹਨਾਂ ਤੋਂ ਵੀ ਪਰੇ ਹੋਇਆ ਜਾਂਦਾ, ਇਹਨਾਂ ਨੂੰ ਵੀ ਪਾਰ ਕੀਤਾ ਜਾਂਦਾ। ਇਸ ਕਰਕੇ ਇਹ ਜਿਹੜੇ ਔਖੇ ਮਾਰਗ ਹੈ, ਔਖੀਆਂ ਘਾਟੀਆਂ ਹਨ ਲੋਕ ਦੇ ਮਾਰਗ ਦੀਆਂ, ਉਹ ਤੂੰ ਕਿਵੇਂ ਪੂਰੀਆਂ ਕਰੇਗਾ, ਉਹਨਾਂ ਨੂੰ ਕਿਵੇਂ ਪਾਰ ਕਰੇਗਾ, ਉਹਨਾਂ ਨੂੰ ਕਿਵੇਂ ਲੰਘੇਗਾ। ਇਸ ਕਰਕੇ ਉਹ ਬੜਾ ਔਖਾ ਰਸਤਾ ਹੈ। ਐਵੇਂ ਨਾ ਲੋਕਾਂ ਨੂੰ ਗਲਤ ਪ੍ਰਸੰਗੀਆਂ ਦੇ ਕੇ ਮਗਰ ਲਾ ਕੇ ਕਬੀਰ ਸਾਹਿਬ ਕਹਿੰਦੇ ਝੂਠੀ ਪੂਜਾ ਕਰਾਈ ਜਾਣਾ, ਵਾਹਿਗੁਰੂ ਦੇ ਡਰ ਭੈ ਵਿੱਚ ਰਹਿ ਕੇ ਉਸ ਤੋਂ ਡਰ ਆਪਣਾ ਜੀਵਨ ਸਫਲ ਕਰ ਲੈ, ਇੰਨੇ ਬੜਾ ਦੂਸਰਿਆਂ ਨੂੰ ਕੀ ਪ੍ਰਸੰਗੀਆਂ ਦੇ ਕੇ ਤਾਰੇਗਾ। ਕਿਉਂ ਕਬੀਰ ਸਾਹਿਬ ਜੀ ਨੇ ਐਸਾ ਉਪਦੇਸ਼ ਦੇਣਾ ਕੀਤਾ ਅੱਜ ਦੇ ਇਸ ਸ਼ਲੋਕ ਵਿੱਚ, ਭਾਈ ਕਦੇ ਭੁੱਲ ਕੇ ਵੀ ਦੇਹ ਧਾਰੀਆਂ ਪਖੰਡੀਆਂ ਦੇ ਮਗਰ ਨਹੀਂ ਲੱਗਣਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸੱਚਾ ਸਤਿਗੁਰ ਛੱਡ ਕੇ ਮਨ ਹੋਏ ਬੰਦੇ ਦਾ ਬੰਦਾ, ਕਹਿੰਦੇ ਸੱਚੇ ਸਤਿਗੁਰੂ ਨੂੰ ਛੱਡ ਕੇ ਹੈ ਬੰਦਿਆ ਹੈ ਮਨੁੱਖਾ, ਤੂੰ ਬੰਦਿਆਂ ਦਾ ਗੁਲਾਮ ਬਣਿਆ ਫਿਰਦਾ, ਬੰਦਿਆਂ ਦੀਆਂ ਗੁਲਾਮੀਆਂ ਕਰ ਰਿਹਾ। ਮਹਾਰਾਜ ਕਹਿੰਦੇ ਸੱਚਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜੁਗੋ ਜੁਗਾ ਟਲ ਸਤਿਗੁਰੂ, ਐਸਾ ਸਤਿਗੁਰੂ ਮਿਲ ਸਕਦਾ। ਹਰ ਸਮੇਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ, ਐਸੇ ਸਤਿਗੁਰਾਂ ਨੂੰ ਛੱਡ ਕੇ ਦੇਹ ਧਾਰੀਆਂ ਖੰਡੀਆਂ ਦਾ ਗੁਲਾਮ ਹੋ ਕੇ ਇਹਨਾਂ ਦੀ ਗੁਲਾਮੀ ਨਾ ਕਰ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਸੱਚੇ ਸਤਿਗੁਰੂ ਦੇ ਲੱਗ ਲੱਗਣਾ ਕਰ।
ਕਬੀਰ ਬਨ ਕੀ ਦਾਦੀ ਲਾਗਰੀ,
ਸਤਸੰਗ ਜੀ ਕਬੀਰ ਸਾਹਿਬ ਜੀ ਹਰ ਗੱਲ ਤੋਂ, ਹਰ ਵਿਚਾਰ ਤੋਂ, ਹਰ ਦ੍ਰਿਸ਼ਟਾਂਤ ਪ੍ਰਮਾਣ ਤੋਂ ਸਿੱਖਿਆ ਹੀ ਲੈਂਦੇ ਹੈ। ਕਬੀਰ ਸਾਹਿਬ ਜੀ ਨੂੰ ਕਿਸੇ ਨੂੰ ਕਿਹਾ ਮਹਾਰਾਜ ਸਿੱਖਿਆ ਦਿਓ, ਉਪਦੇਸ਼ ਦਿਓ, ਉਪਦੇਸ਼ ਦਿਓ, ਉਪਦੇਸ਼ ਦਾ ਮਤਲਬ ਸੁਭ ਸਿੱਖਿਆ ਹੁੰਦੀ ਹੈ। ਸਿਆਣੇ ਪੁਰਸ਼ ਕਹਿੰਦੇ ਤੈਨੂੰ ਆ ਸੁਭ ਸਿੱਖਿਆ ਦਿੱਤੀ ਹੈ, ਤੇਰੇ ਭਲੇ ਦੀ ਹੈ, ਪੱਲੇ ਵੱਧ ਦੀ ਗੰਧ ਨਾਲ ਚੰਗੀ ਤਰ੍ਹਾਂ। ਕਬੀਰ ਜੀ ਉਪਦੇਸ਼ ਦਿਓ, ਸਿੱਖਿਆ ਦਿਓ, ਕਹਿੰਦੇ ਭਾਈ ਤੈਨੂੰ ਸਿੱਖਿਆ ਦਿੰਦੇ ਆ, ਜਿਹੜੀ ਜੰਗਲ ਵਿੱਚ ਸੜੀ ਹੋਈ ਲੱਕੜ ਖੜੀ ਦਿਸਦੀ ਹੈ, ਇਹ ਵੀ ਤੈਨੂੰ ਸਿੱਖਿਆ ਦੇ ਰਹੀ ਹੈ। ਸਿਆਣੇ ਕਹਿੰਦੇ ਆ ਜਦੋਂ ਬੰਦੇ ਦੇ ਭਾਗ ਜਾਗਦੇ ਉਦੋਂ ਕੰਧਾਂ ਵੀ ਬੰਦੇ ਨੂੰ ਰਾਹ ਦਿੰਦੀਆਂ, ਉਪਦੇਸ਼ ਦਿੰਦੀਆਂ। ਇਸ ਕਰਕੇ ਬਣ ਕੀ ਦਾਤੀ ਲਾਕਰੀ, ਕਬੀਰ ਸਾਹਿਬ ਕਹਿੰਦੇ ਬਣ ਜੰਗਲ ਦੀ ਦਾਤੀ ਸਾੜੀ ਹੋਈ ਆ ਵਿੱਚ ਦੀ ਲੱਕੜੀ, ਜਿਹੜਾ ਮੁੱਢ ਜਿਹਾ ਖਲੋਤਾ ਮੁੱਛ ਜਿਹਾ ਬਣਿਆ ਹੋਇਆ, ਇਹ ਵੀ ਤੈਨੂੰ ਉਪਦੇਸ਼ ਦਿੰਦਾ ਹੈ, ਸੁਣ ਲੈ। ਮੁੱਛ ਜਿਹਾ ਖਲੋਤਾ ਹੋਇਆ ਜਿਹੜਾ ਸੜਿਆ ਹੋਇਆ ਨਾ ਜੰਗਲ ਦੇ ਵਿੱਚ ਜੰਗਲ ਦੀ ਅੱਗ ਨਾਲ, ਇਹ ਵੀ ਪੁਕਾਰ ਪੁਕਾਰ ਕੇ ਉਪਦੇਸ਼ ਦਿੰਦਾ ਹੈ, ਇਹ ਵੀ ਸਿੱਖਿਆ ਦਿੰਦਾ ਹੈ। ਇਹ ਕੀ ਕਹਿੰਦੀ ਹੈ ਕਿ ਬਾਬਾ ਦੁਬਾਰਾ ਕਿਤੇ ਮੈਂ ਲੁਹਾਰ ਦੇ ਵਸ ਵਿੱਚ ਨਾ ਪੈ ਜਾਵਾਂ, ਜਿਹੜਾ ਅੱਗ ਬਾਲ ਕੇ ਸੰਗ ਘੜਦਾ ਹੈ ਭੱਠੀ ਦੇ ਵਿੱਚ ਲੱਕੜਾਂ ਦੀ, ਸੜ ਗਈ ਮੈਂ ਜੰਗਲ ਦੀ ਅੱਗ ਨਾਲ, ਕਿਤੇ ਦੁਬਾਰਾ ਨਾ ਸਾੜ ਸਾੜ ਕੇ ਮੇਰੇ ਕੋਲੇ ਬਣਾ ਕੇ ਅੱਗ ਵਿੱਚ ਮੈਨੂੰ ਜਾ ਲਿਆ, ਦੁਬਾਰਾ ਨਾ ਮੇਰੇ ਤੇ ਐਸਾ ਸਮਾਂ ਆਵੇ। ਕਹਿੰਦੇ ਭਾਈ ਇਹ ਲੱਕੜ ਵੀ ਤੈਨੂੰ ਸਿੱਖਿਆ ਦੇ ਰਹੀ ਹੈ, ਇਸੇ ਪ੍ਰਕਾਰ ਸੁਣੋ।
ਕਬੀਰ ਬਨ ਕੀ ਦਾਤੀ ਲਾਗਰੀ,
ਜਿਹੜੇ ਪ੍ਰਭੂ ਦੇ ਪਿਆਰੇ ਹੈ, ਪਹਿਲ ਬੈਰਾਗ ਦੇ ਸੰਯੋਗ ਹੈ ਜਿਹੜੇ, ਉਹ ਕੀ ਕਹਿੰਦੇ ਹੈ ਕਬੀਰ ਸਾਹਿਬ ਦੱਸਦੇ ਹੈ ਕਿ ਭਾਈ ਇਹ ਸੰਸਾਰ ਨੂੰ ਬਣ ਹੈ ਜਿਹੜਾ, ਇਹਦੀ ਜਿਹੜੀ ਵਿਕਾਰਾਂ ਦੀ ਅੱਗ ਦੇ ਵਿੱਚ ਸੜੇ ਹੋਏ ਜਿਹੜੇ ਜੀਵ ਹੈ ਜਾਂ ਸਾੜੇ ਹੋਏ ਜੀਵ ਹਨ, ਲੱਕੜੀ ਦੀ ਨਿਆਈ ਹਨ,
ਪੁਕਾਰ
ਉਹ ਪੁਕਾਰ ਪੁਕਾਰ ਕੇ ਗੱਲ ਕਹਿੰਦੇ ਹੈ ਕਿ ਭਾਈ ਇਹ ਜੀਵੋ, ਇਹ ਸੰਸਾਰ ਦੇ ਲੋਕੋ, ਸੰਸਾਰ ਰੂਪ ਅੱਗ ਦੇ ਵਿੱਚ, ਸੰਸਾਰ ਦੇ ਅੰਦਰ ਜਿਹੜੀ ਵਿਸ਼ਿਆਂ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ, ਇਹਨੇ ਤੁਹਾਡੇ ਜੀਵਨ ਸਾੜ ਦਿੱਤੇ, ਸਵਾਹ ਕਰ ਦਿੱਤੇ। ਇਸ ਕਰਕੇ ਸੰਸਾਰ ਰੂਪ ਵਿਸ਼ਿਆਂ ਦੀ ਅੱਗ ਤੋਂ ਬਚੋ ਜੇ ਬਚਿਆ ਜਾਂਦਾ ਹੈ। ਦੁਬਾਰਾ ਕਿਤੇ ਵਸ ਵਿੱਚ ਨਾ ਪੈ ਜਾਇਓ, ਲੁਹਾਰ ਕੌਣ ਹੈ, ਧਰਮ ਰਾਜਾ, ਧਰਮ ਰਾਜੇ ਦੇ ਵਸ ਵਿੱਚ ਨਾ ਦੁਬਾਰਾ ਪੈਣਾ ਪੈ ਜਾਏ, ਇਸ ਕਰਕੇ ਬਚੋ ਜੇ ਬਚਿਆ ਜਾਂਦਾ ਹੈ। ਇੱਕ ਵਾਰੀ ਤਾਂ ਜਨਮ ਦਿੱਤਾ, ਦੁਬਾਰਾ ਫੇਰ ਨਰਕਾਂ ਦੇ ਵਿੱਚ ਪਾ ਕੇ ਦੁਬਾਰਾ ਨਾ ਸਾੜੇ, ਦੁਬਾਰਾ ਦੁਬਾਰਾ ਉਹਨਾਂ ਨਰਕਾਂ ਦੀ ਅੱਗ ਦੇ ਵਿੱਚ ਸਾੜ ਨਾ ਕਰੇ। ਜਾਂ ਫਿਰ ਪ੍ਰਭੂ ਦੇ ਪਿਆਰੇ ਕੀ ਬੇਨਤੀ ਕਰਦੇ ਆ ਕਿ ਮਹਾਰਾਜ ਕਿਰਪਾ ਮਾਤਾ ਦੇ ਗਰਭ ਰੂਪ ਬਣ ਦੀ ਜਿਹੜੀ ਅਗਨੀ ਹੈ ਕਿ ਸੱਚੇ ਪਾਤਸ਼ਾਹ ਦੁਬਾਰਾ ਰਾਜ ਦੇ ਵਿੱਚ ਪਾਈ, ਦੁਬਾਰਾ ਨਾ ਸਾੜੀ, ਦੁਬਾਰਾ ਰਾਜ ਦੇ ਵਿੱਚ ਆਉਣਾ। ਗੁਰਬਾਣੀ ਕੀ ਕਹਿੰਦੀ ਹੈ, ਇੱਕ ਦੁੱਖ ਰਾਮ ਰਾਏ ਕੱਟ ਮੇਰਾ ਅਗਨ ਦਹਿ ਅਰ ਗਰਭ ਵਸੇ। ਇਹ ਪ੍ਰਭੂ, ਇਹ ਵਾਹਿਗੁਰੂ ਪਰਮੇਸ਼ਰ ਜੀ, ਹੇ ਅਕਾਲ ਪੁਰਖ ਜੀ, ਇਹ ਕਿਰਪਾ ਕਰੋ, ਦਇਆ ਕਰੋ, ਮਿਹਰ ਕਰੋ, ਮੇਰਾ ਇੱਕ ਦੁੱਖ ਕੱਟ ਦਿਓ। ਕਿਹੜਾ ਅਗਨ ਦਹਿ, ਮਰ ਕੇ ਜਿਹੜਾ ਅੱਗ ਵਿੱਚ ਸਾੜਿਆ ਜਾਵੇ, ਤੇ ਦੂਸਰਾ ਗਰਭ ਸੇਰਾ ਮਾਤਾ ਦੇ ਗਰਭ ਦੇ ਵਿੱਚ ਦੁਬਾਰਾ ਦੁਬਾਰਾ ਵਾਸਾ ਪਾਉਣਾ, ਦੁਬਾਰਾ ਦੁਬਾਰਾ ਆਉਣਾ, ਇਹ ਜੰਮਣ ਮਰਨ ਦਾ ਮੇਰਾ ਦੁੱਖ ਕੱਟ ਦਿਓ। ਸੱਚੇ ਪਾਤਸ਼ਾਹ ਇਹੀ ਦਾਸ ਮੰਗਦਾ ਤੁਹਾਡੇ ਕੋਲੋਂ, ਇਹ ਉਹ ਅਰਦਾਸ ਕਰਦੇ ਆ ਵਾਹਿਗੁਰੂ ਦੇ ਚਰਨਾਂ, ਬੇਨਤੀਆਂ ਕਰਦੇ ਆ, ਪੁਕਾਰਾਂ ਕਰਦੇ ਆ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚ। ਜੰਮਣ ਅਤੇ ਮਰਨ ਦਾ ਬੜਾ ਭਾਰੀ ਦੁੱਖ ਹੈ ਸਾਧ ਸੰਗਤ ਜੀ, ਇਸ ਕਰਕੇ ਕਹਿੰਦੇ ਮਹਾਰਾਜ ਦੁਬਾਰਾ ਨਾ ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚ ਦੁਬਾਰਾ ਪਾ ਕੇ ਨਾ ਸਾੜਿਓ। ਇਹੀ ਤੁਹਾਡੇ ਦਰ ਤੇ ਅਰਦਾਸ ਬੇਨਤੀ ਹੈ। ਕਬੀਰ ਸਾਹਿਬ ਕਹਿੰਦੇ ਭਾਈ ਇਹ ਵੀ ਤੈਨੂੰ ਤੇ ਸਾਨੂੰ ਸਿੱਖਿਆ ਦਿੰਦੀ ਹੈ, ਇਹ ਜਿਹੜੀ ਸਾਡੀ ਲੱਕੜ ਹੈ ਕਿ ਇਹ ਕੁਸੰਗਤ ਤੋਂ, ਵਿਕਾਰਾਂ ਦੀ ਅੱਗ ਤੋਂ ਬਚੋ, ਸੰਸਾਰ ਦੀ ਵਿਕਾਰਾਂ ਦੀ ਜਿਹੜੀ ਅੱਗ ਹੈ, ਹੰਸ ਹੇਕ ਲੋਭ ਕੋ ਵਿਚਾਰੇ ਨਦੀ ਅੱਗ, ਪਵੈ ਦੱਜੈ ਨਾਨਕਾ ਕਰੀਏ ਚਰਨੀ ਲੱਗ। ਆਪਸ ਦੁਨੀਆ ਪ੍ਰਮੁੱਖ ਨਾਮ ਖੁਦਾਇਆ, ਕਹਿੰਦੇ ਜਿੰਨੀ ਦੁਨੀਆ ਇਹ ਅੱਗ ਹੈ, ਅੱਗ ਆਪਸੀ ਸ਼ੀਸ਼ੇ ਨੂੰ ਵੀ ਕਹਿੰਦੇ ਅੱਗ ਦਾ ਸ਼ੀਸ਼ਾ, ਕਹਿੰਦੇ ਆ ਅੱਗ ਬਲ ਰਹੀ ਹੈ। ਜਿਵੇਂ ਸ਼ੀਸ਼ਾ ਜਦੋਂ ਬਣਾਇਆ ਜਾਂਦਾ ਅੱਗ ਮੁੰਡੇ ਵਿੱਚ ਭਾਲ ਕੇ ਪਿਘਲਾ ਕੇ, ਕਹਿੰਦੇ ਉਹ ਸੰਸਾਰ ਅੱਗ ਦਾ ਗੋਲਾ, ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਸੁਣਕ ਠੰਡ ਪਾਉਣ ਵਾਲਾ, ਐਨ ਬਰਫ਼ ਵਰਗਾ ਹਿਰਦੇ ਨੂੰ ਸ਼ੀਤਲ ਕਰਨ ਵਾਲਾ, ਵਿਕਾਰਾਂ ਦੀ ਅੱਗ ਤੋਂ ਮੇਟਣ ਵਾਲਾ। ਇਸ ਕਰਕੇ ਤਾਂ ਭਾਈ ਕਹਿੰਦੇ ਐਸੀ ਸਿੱਖਿਆ ਇਹਦੇ ਦੁਆਰਾ ਵੀ ਮਿਲ ਰਹੀ ਹੈ। ਵੀਰ ਸਾਹਿਬ ਜੀ ਨੇ ਇੱਕ ਐਸਾ ਦ੍ਰਿਸ਼ ਵੇਖਿਆ ਜੰਗਲ ਦੇ ਵਿੱਚ, ਕੀ ਵੇਖਦੇ ਹੈ, ਕਬੀਰ ਏਕ ਮਰਨ ਤੇ ਦੋਵੇਂ ਮੂਹੇ। ਸ਼ਿਕਾਰੀ ਆਇਆ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ, ਝਾੜ ਦੇ ਵਿੱਚ ਉਹਨੇ ਬੈਠ ਕੇ ਉਸਨੇ ਆਪਣਾ ਸ਼ਿਕਾਰ ਵੇਖਿਆ, ਨਿਸ਼ਾਨਾ ਵੇਖਿਆ, ਕੀ ਵੇਖਿਆ ਕਿ ਹਿਰਨੀ ਹੈ, ਬੱਚਾ ਦੇ ਰਹੀ ਹੈ। ਉਸੇ ਵਕਤ ਉਹਨੇ ਆਪਣੇ ਧਨਖ ਵਿੱਚੋਂ, ਚਿੱਲੇ ਵਿੱਚੋਂ ਤੀਰ ਕੱਢਿਆ, ਤਾਂ ਸਾਧ ਸੰਗਤ ਜੀ ਹਰਨੀ ਨੂੰ ਨਿਸ਼ਾਨਾ ਬਣਾ ਕੇ ਉਹਦੇ ਤੀਰ ਮਾਰਿਆ। ਉਹਦੇ ਤੀਰ ਵੱਜਣ ਦੇ ਨਾਲ ਇੱਕ ਮੁਰੰਤੇ ਦੋਵੇਂ ਮੂਹੇ, ਇੱਕ ਹਰਨੀ ਮਰ ਗਈ, ਦੂਜਾ ਉਹਦਾ ਬੱਚਾ ਜਿਹੜਾ ਪੇਟ ਦੇ ਵਿੱਚ ਸੀ ਉਹ ਵੀ ਮਰ ਗਿਆ।
ਦੋਵੇਂ ਮਰੰਤਹਿ ਚਾਰ।
ਫਿਰ ਕੀ ਹੋਇਆ, ਇਹਨੇ ਨੂੰ ਅਜੇ ਤੀਰ ਛੱਡ ਕੇ ਹੱਟਿਆ ਸੀ ਹਰਨੀ, ਤੇ ਹਰਨੀ ਦਾ ਬੱਚਾ ਹੀ ਮਰੇ। ਝਾੜ ਵਿੱਚ ਕਿਤੇ ਸੱਪ ਬੈਠਾ ਸੀ, ਉਹ ਅਚਾਨਕ ਆਇਆ, ਮੈਂ ਆ ਕੇ ਸ਼ਿਕਾਰੀ ਦੇ ਐਸਾ ਜ਼ਹਿਰੀਲਾ ਡੰਗ ਮਾਰਿਆ, ਹਾਂ ਹੀ ਸ਼ਿਕਾਰੀ ਮਰ ਗਿਆ। ਸ਼ਿਕਾਰੀ ਦਾ ਇੰਨਾ ਜ਼ਹਿਰੀਲਾ ਖੂਨ ਸੀ ਕਿ ਡੰਗ ਮਾਰਨ ਕਰਕੇ ਸੱਪ ਦੀ ਵੀ ਮੌਤ ਨਾਲ ਹੀ ਹੋ ਗਈ। ਕਈ ਖੂਨ ਇੰਨੇ ਜ਼ਹਿਰੀਲੇ ਹੁੰਦੇ ਆ। ਕਈ ਵੈਦ ਲੋਕ ਇਹ ਗੱਲ ਦੱਸਦੇ ਆ, ਕਹਿੰਦੇ ਵੀ ਜੇ ਪਿਤਾ ਵੀ ਮਾਤਾ ਵੀ ਪਹਿਲੇ ਲੂਣ ਨਾ ਖਾਂਦੇ ਹੋਣ, ਉਹਨਾਂ ਦਾ ਬੱਚਾ ਸਾਰੀ ਜ਼ਿੰਦਗੀ ਲੂਣ ਨਾ ਖਾਵੇ। ਇਹ ਵੈਦ ਕਹਿੰਦੇ ਆ ਕਿ ਉਸ ਬੰਦੇ ਦੇ ਖੂਨ ਵਿੱਚ ਇੰਨੀ ਜ਼ਹਿਰੀਲੀ ਅੰਸ਼ ਹੁੰਦੀ ਆ ਕਿ ਜ਼ਹਿਰੀਲਾ ਜਾਨਵਰ ਉਹਨੂੰ ਲੜ ਕੇ ਉਹ ਮਰ ਸਕਦਾ, ਉਹ ਨਹੀਂ ਮਰਦਾ। ਐਸਾ ਵੀ ਦੱਸਦੇ ਵੈਦ ਲੋਕ, ਕਹਿੰਦੇ ਇਸ ਤਰ੍ਹਾਂ ਦੀ ਘਟਨਾ ਘਟੀ, ਸ਼ਿਕਾਰੀ ਮਰ ਗਿਆ ਸੱਪ ਦੇ ਡੰਗ ਨਾਲ, ਤੇ ਸੱਪ ਦੀ ਵਿਉਹ, ਸ਼ਿਕਾਰੀ ਦੀ ਵਿਉਹ ਨਾਲ ਸੱਪ ਦੀ ਵੀ ਮੌਤ ਹੋ ਗਈ ਥਾਈ। ਕਿਉਂ ਇਹ ਪਹਿਲਾਂ ਦੋ ਮਰੇ, ਫਿਰ ਦੋ ਹੋਰ, ਇਹ ਚਾਰ ਹੋ ਗਏ, ਚਾਰਾਂ ਦੀ ਮੌਤ ਹੋਈ। ਵੇਖਦਿਆਂ
ਵੇਖਦਿਆਂ
ਉਸ ਤੋਂ ਬਾਅਦ ਕੀ ਹੋਇਆ, ਸਾਧ ਸੰਧੀ ਜਦੋਂ ਚਾਰ ਮਰ ਗਏ, ਉਸ ਤੋਂ ਬਾਅਦ ਅੱਜ ਸ਼ਿਕਾਰੀ ਦੇ ਘਰ ਵਾਲੀ ਰੋਟੀ ਲੈ ਕੇ ਆਈ ਆਪਣੇ ਪਤੀ ਵਾਸਤੇ ਕਿ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਸਾਰੇ ਦਿਨ ਦਾ ਰੋਟੀ ਪਾਣੀ ਖਵਾ ਪਿਆ ਹੋਣਾ। ਜਦੋਂ ਆਈ ਉੱਥੇ ਦੱਸਿਆ ਹੋਇਆ ਸੀ ਭਾਲਦੀ ਭਾਲਦੀ ਝਾੜੀਆਂ ਵਿੱਚ ਉੱਥੇ ਗਈ ਜਿੱਥੇ ਪਤੀ ਸੀ, ਪਤੀ ਮਰਿਆ ਹੋਇਆ ਵੇਖ ਕੇ ਉਸੇ ਵਕਤ ਸਾਹ ਸੰਗਤ ਜੀ ਜਿਹੜੀ ਸ਼ਿਕਾਰੀ ਦੇ ਘਰ ਵਾਲੀ ਸੀ ਉਹਦੀ ਹੋਕੇ ਨਾਲ ਮੌਤ ਹੋ ਗਈ। ਉਹਦੇ ਪੇਟ ਵਿੱਚ ਵੀ ਬੱਚਾ ਸੀ, ਉਹ ਵੀ ਨਾਲ ਹੀ ਮਰ ਗਿਆ। ਜਦੋਂ ਮਾਂ ਮਰ ਗਈ ਬੱਚਾ ਵੀ ਮਰ ਗਿਆ। ਇਹਨਾਂ ਛੀਆਂ ਦੀ ਮੌਤ ਇੱਕੋ ਹੀ ਸਮੇਂ ਹੋਈ। ਦੇਖੋ ਪਰਮੇਸ਼ਰ ਦੀ ਲੀਲਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਕਾਲ ਉਸਤਤ ਬਾਣੀ ਦੇ ਵਿੱਚ ਸਤਿਗੁਰੂ ਜੀ ਕੀ ਕੌਤਕ ਵੇਖ ਰਹੇ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਅੱਗੇ ਲੰਗਰ ਡੈਮ, ਭਾਖੜਾ ਦਾ ਲੰਗਰ ਡੈਮ ਇਲਾਕਾ ਆਉਂਦਾ, ਉੱਥੇ ਸਤਲੁਜ ਦਰਿਆ ਦੇ ਐਨ ਖੰਡੇ ਦੇ ਉੱਤੇ ਪਹਾੜੀ ਤੇ ਉੱਚੀ ਥਾਂ ਤੇ ਗੁਰਦੁਆਰਾ ਬਿਮੌਰ ਸਾਹਿਬ ਪਾਤਸ਼ਾਹੀ ਦਸਵੀਂ ਸੁਭਾਏਮਾਨ ਹੈ। ਇਸ ਸਥਾਨ ਤੇ ਸਤਿਗੁਰਾਂ ਨੇ ਸਾਰੀ ਚਰਿੱਤਰਾਂ ਦੀ ਬਾਣੀ ਦੀ ਰਚਨਾ ਕੀਤੀ ਆ। ਜਿਹੜੇ ਲੋਕ ਚਰਿੱਤਰਾਂ ਤੇ ਬਿੰਦੂ ਪ੍ਰੰਤੂ ਕਰਦੇ ਆ ਉਹਦਾ ਅਸਲੀ ਸਾਰ ਨਹੀਂ ਜਾਣਦੇ ਕੀ ਉਹਦੇ ਵਿੱਚ ਸਿੱਖਿਆ ਦਿੱਤੀ ਹੈ। ਚਿੱਤਰਾਂ ਚਰਿੱਤਰਾਂ ਦਾ ਨਿਚੋੜ ਹੈ। ਸ਼ੁੱਧ ਜਪ ਤੇ ਹਮ ਭਰੀ ਬਚਤ ਕੋ ਦਏ ਹਮਾਰੇ, ਊਟ ਹੈ ਪ੍ਰਣ ਕੋਹੇ ਪ੍ਰਾਣ ਜਬਲਾ ਘਰ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਣਾਈਆ ਹੋ, ਤੂੰ ਪਰ ਨਾਰੀ ਕੀ ਸੇਲ ਭੂਲ ਸੁਪਨੇ ਹੋਣਾ ਨਹੀਂ ਰਹੋ। ਇਹ ਚਰਿੱਤਰਾਂ ਦੀ ਸਿੱਖਿਆ। ਉਹਦੇ ਅੰਤ ਗਲਤ ਕੱਢ ਕੱਢ ਕੇ ਲੋਕਾਂ ਨੂੰ ਸੰਗਤ ਨੂੰ ਗੁਮਰਾਹ ਕਰਦੇ ਆ। ਉਹ ਸਾਰੀ ਰਚਨਾ ਉਸੇ ਸਥਾਨ ਤੇ ਕੀਤੀ। ਅਖੀਰ ਚੌਵੀ ਸਭ ਉੱਥੇ ਉਚਾਰੀ ਹੈ ਜਿਹੜੀ ਅੰਮ੍ਰਿਤ ਦੀ ਬਾਣੀ ਚੌਥੀ ਥਾਵਾਂ ਤੇ ਅੰਮ੍ਰਿਤ ਸੰਚਾਰ ਵਿੱਚ ਚੌਥੀ ਬਾਣੀ ਚੌਵੀ ਸਭ ਪੜ੍ਹੀ ਜਾਂਦੀ ਹੈ। ਇਹ ਚਰਿੱਤਰਾਂ ਦੇ ਅਖੀਰ ਵਿੱਚ ਆਉਂਦੀ ਹੈ ਸਾਰੀ ਬਾਣੀ, ਚਰਿੱਤਰਾਂ ਦਾ ਹਿੱਸਾ ਸਾਹ ਸਮਝੀ। ਇਸ ਕਰਕੇ ਉਹ ਬਾਣੀ ਵੀ ਉੱਥੇ ਉਚਾਰੀ ਸਾਰੀ ਸਤਿਗੁਰਾਂ ਨੇ ਚਰਿੱਤਰਾਂ ਦੇ ਸੁਨੇਹ। ਉੱਥੇ ਉੱਚੀ ਥਾਂ ਤੇ ਸਤਿਗੁਰੂ ਜੀ ਬੈਠੇ ਹੈ। ਸਤਲੁਜ ਦਰਿਆ ਦਾ ਪਾਣੀ ਬੜਾ ਹੀ ਨਿਰਮਲ ਹੈ, ਅੱਜ ਵੀ ਨਿਰਮਲ ਹੈ ਸਾਧ ਸੰਗਤ ਜੀ। ਉੱਥੇ ਕਿਰਪਾ ਸਤਿਗੁਰਾਂ ਦੀ ਕਿਰਪਾ ਤੇ ਦੂਜੇ ਕਿਨਾਰੇ ਇਧਰਲੇ ਕਿਨਾਰੇ ਸਤਿਗੁਰੂ ਜੀ ਬੈਠੇ ਹੈ ਉੱਚੀ ਥਾਂ ਤੇ, ਦੂਜੇ ਕਿਨਾਰੇ ਕੀ ਵੇਖਦੇ ਹੈ ਜੰਗਲ ਦੇ ਵਿੱਚੋਂ ਧੁਨੇਰ ਆਉਂਦਾ ਪਿਆਸਾ ਪਾਣੀ ਦਾ, ਪਾਣੀ ਪੀਣ ਵਾਸਤੇ ਆਇਆ ਦਰਿਆ ਦੇ ਕੰਢੇ ਤੋਂ। ਜਦੋਂ ਪਾਣੀ ਵਿੱਚ ਜਾ ਕੇ ਝੀਕ ਲਾ ਕੇ ਪਾਣੀ ਪੀਣ ਲੱਗਾ ਸਾਧ ਸੰਗਤ ਜੀ, ਤਾਂ ਮਿਰਗ ਦੀ ਅੱਖ ਚਮਕੀ। ਅੱਖ ਚਮਕਣ ਦੇ ਨਾਲ ਮੱਛੀ ਪਾਣੀ ਦੇ ਵਿੱਚ ਤੁਰੀ ਫਿਰਦੀ ਸੀ, ਉਹਨੇ ਕੋਈ ਚਮਕੀਲੀ ਚੀਜ਼ ਜਾਣ ਕੇ ਤਾਂ ਨੂੰ ਛਾਲ ਮਾਰੀ। ਮੱਛੀਆਂ ਉੱਤੇ ਤੱਕ ਵੀ ਕਈ ਵਾਰੀ ਆ ਜਾਂਦੀਆਂ ਬਾਹਰ ਤੱਕ। ਉਹ ਐਸੀ ਮੱਛੀ ਪਾਣੀ ਵਿੱਚੋਂ ਉੱਡੀ ਸਾਧ ਸੰਗਤ ਜੀ, ਉਹ ਮਿਰਗ ਦੇ ਸਿੰਗਾਂ ਵਿੱਚ ਫਸ ਗਈ, ਉਹਦੇ ਵਿੱਚ ਦੀ ਸਿੰਗ ਲੰਘਿਆ। ਮੱਛੀ ਨੂੰ ਮਿਰਗ ਦੇ ਸਿੰਗ ਵਿੱਚ ਫਸੀ ਹੋਈ ਨੂੰ ਵੇਖ ਕੇ ਜਿਹੜੀ ਇਹ ਹੈ ਨਾ, ਇਹ ਦੀ ਨਿਗਾਹ ਬਾਜ਼ ਦੀ ਨਿਗਾਹ ਬਹੁਤ ਤੇਜ਼ ਮੰਨੀ ਹੈ। ਬਾਜ਼ ਕਹਿੰਦੇ ਸੈਂਕੜੇ ਮੀਲ ਤੋਂ ਵੀ ਧਰਤੀ ਤੇ ਦੇਖ ਕੇ ਆਪਣਾ ਸ਼ਿਕਾਰ ਫੜ ਲੈਂਦਾ, ਇੰਨਾ ਉਹਦੀ ਤਿੱਖੀ ਨਿਗਾਹ। ਬਾਜ਼ ਵਰਗੀ ਅੱਖ ਜਿਵੇਂ ਸਿਆਣੇ ਕਹਿੰਦੇ ਆ, ਬਾਜ਼ ਵਰਗੀ ਅੱਖ, ਉਹਦੀ ਨਿਗਾਹ ਬੜੀ ਤੇਜ਼, ਇਹ ਦੀ ਨਿਗਾਹ ਵੀ ਬੜੀ ਤੇਜ਼। ਇਹ ਨੇ ਵੇਖਿਆ ਕਿ ਮੇਰਾ ਸ਼ਿਕਾਰ ਬੱਚੀ, ਉੱਤੋਂ ਅਸਮਾਨ ਚੋਂ ਇੱਕਦਮ ਜਿਵੇਂ ਜਹਾਜ਼ ਇੱਕਦਮ ਆਉਂਦਾ ਥੱਲੇ, ਜਿਹੜੇ ਜੰਗੀ ਜਹਾਜ਼ ਹੁੰਦੇ ਆ ਇੱਕਦਮ ਥੱਲੇ ਆਈ ਬੱਚੀ ਨੂੰ ਫੜਨ ਵਾਸਤੇ, ਤਾਂ ਸਾਧ ਸੰਗਤ ਜੀ ਮਿਰਗ ਦਾ ਇੱਕ ਸਿੰਗ ਉਹਦੇ ਸੀਨੇ ਦੇ ਵਿੱਚ ਵੀ ਪਾਰ ਹੋ ਕੇ ਉਸੇ ਵਕਤ ਤੇ ਉਧਰ ਸਾਧ ਸੰਗਤ ਜੀ ਸ਼ਿਕਾਰ ਹੀ ਬੈਠਾ ਸੀ ਕਿ ਪਾਣੀ ਦੇ ਕਿਨਾਰੇ ਤੇ ਕੋਈ ਆਵੇ ਤੇ ਮੈਂ ਆਪਣਾ ਸ਼ਿਕਾਰ ਕਰਾਂ। ਉਹਨੇ ਇੱਕੇ ਦਮ ਭਰਖ ਵਿੱਚੋਂ ਤੀਰ ਛੱਡਿਆ, ਉਸੇ ਵਕਤ ਮਿਰਗ ਦੇ ਸੀਨੇ ਵਿੱਚ ਤੀਰ ਲੱਗਾ, ਮਿਰਗ ਵੀ ਉਸੇ ਵਕਤ ਮਰਿਆ ਪਾਣੀ ਦੇ ਕਿਨਾਰੇ, ਸੀਨੇ ਵਿੱਚ ਉਹਦੇ ਤੀਰ ਲੱਗਾ, ਸੀਨੇ ਵਿੱਚ ਹੀ ਮੱਛੀ ਦੇ ਸਾਧ ਸੰਗਤ ਜੀ ਉਹ ਮਿਰਗ ਦਾ ਸਿੰਗ ਵਜਾ ਪਾਰ ਹੋਇਆ, ਸੀਨੇ ਸੀਨੇ ਵਿੱਚ ਇਲ ਦੇ ਸਾਰਾ ਸਿੰਗ ਆਰ ਪਾਰ ਹੋ ਗਿਆ। ਤਿੰਨਾਂ ਦੀ ਮੌਤ ਇੱਕੋ ਹੀ ਜਗ੍ਹਾ ਇੱਕੋ ਸਮੇਂ ਇੱਕੋ ਹੀ ਵਕਤ ਹੋਈ। ਸਤਿਗੁਰਾਂ ਨੇ ਉੱਤੇ ਫਿਰੇ ਪੰਗਤੀਆਂ ਉਚਾਰੀਆਂ ਕਲਗੀ ਧਰਦੀ ਨੇ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਮੇਂ ਕਾਲ ਹੀ ਜਮਾਹੇ। ਮਹਾਰਾਜ ਕਹਿੰਦੇ ਪਾਣੀ ਵਿੱਚ ਰਹਿਣ ਵਾਲਾ ਜੀਵ ਕਿੱਥੇ, ਮੱਛੀ ਤੇ ਥਲ ਮਾਰੂਥਲਾਂ ਵਿੱਚ ਵਿਚਰਨ ਵਾਲਾ ਮਿਰਗ, ਟਿੱਬਿਆਂ ਵਿੱਚ ਰੇਤਲੀਆਂ ਥਾਵਾਂ ਤੇ ਰਹਿਣ ਵਾਲਾ, ਉਹਦਾ ਪਾਣੀ ਨਾਲ ਕੀ ਸੰਬੰਧ? ਕੋਈ ਸੰਬੰਧ ਨਹੀਂ, ਸਿਰਫ ਪਾਣੀ ਪੀਣਾ ਹੀ ਹੈ। ਉਹਦੇ ਨਾਲ ਮੱਛੀ ਦਾ ਕੀ ਨਾਤਾ? ਕੋਈ ਨਾਤਾ ਨਹੀਂ। ਦੋਵਾਂ ਤੋਂ ਅੱਗੇ ਚਲੇ ਜਾਓ, ਇਲ ਆਕਾਸ਼ ਵਿੱਚ ਗਗਨ ਕੌਣ? ਗਗਨ ਨਾਲ ਆਕਾਸ਼ ਦਾ, ਆਕਾਸ਼ ਵਿੱਚ ਘੁੰਮਣ ਵਾਲੀ ਵਿਚਰਨ ਵਾਲੀ ਜਿਹੜੀ ਇਲ, ਉਹ ਕਿੱਥੇ ਰਹਿਣ ਵਾਲੀ? ਪਰ ਕਾਲ ਕੇ ਬਣਾਏ ਸਭੀ ਕਾਲ ਹੀ ਚਮਾਹੇਗੇ। ਕਾਲ ਮੌਤ ਦੀ ਜਿਹੜੀ ਲੀਲਾ ਵਾਹਿਗੁਰੂ ਨੇ ਰਚੀ ਹੈ, ਉਹ ਐਸੀ ਅਚਰਜ ਹੈ ਕਿ ਤਿੰਨਾਂ ਦੀ ਇੱਕੋ ਸਮੇਂ ਇੱਕੋ ਵਕਤ ਮੌਤ ਲਿਖੀ ਸੀ ਤੇ ਤਿੰਨਾਂ ਦਾ ਸੰਯੋਗ ਇੱਕੋ ਹੀ ਥਾਂ ਤੇ ਆ ਕੇ ਬਣ ਕੇ ਇੱਕੋ ਹੀ ਥਾਂ ਤੇ ਤਿੰਨਾਂ ਦੀ ਮੌਤ ਹੋ ਗਈ। ਦੇਸ਼ ਕਾਲ ਵਸਤੂ ਇਹ ਤਿੰਨ ਮੌਤ ਦਾ ਕਾਰਨ ਬਣਦੇ ਹਨ। ਇੱਕ ਦੇਸ਼ ਉਹ ਧਰਤੀ, ਇੱਕ ਸਮਾਂ ਆ ਜਾਣਾ, ਇੱਕ ਵਸਤੂ ਜਿਹਦੇ ਨਾਲ ਮੌਤ ਹੋਣੀ ਹੈ, ਬਿਮਾਰੀ ਨਾਲ ਹੋਣੀ ਹੈ, ਜਾਂ ਕਿਸੇ ਸ਼ਸਤਰ ਦਾ ਵਾਰ ਲਾ ਕੇ, ਜਾਂ ਕੋਈ ਹੋਰ ਕਾਰਨ ਬਣਨਾ। ਕਹਿੰਦੇ ਜਿੱਥੇ ਤਿੰਨਾਂ ਦਾ ਸੁਮੇਲ ਹੋ ਜਾਂਦਾ ਉੱਥੇ ਮੌਤ ਮੰਨੀ ਹੈ, ਜਿੱਥੇ ਤਿੰਨ ਨਹੀਂ ਉੱਥੇ ਮੌਤ ਨਹੀਂ। ਉੱਥੇ ਉਹਨਾਂ ਚਿਰ ਕਾਲ ਹੀ ਦੀ ਰੱਖਿਆ ਕਰਦਾ, ਜੀਵ ਦੀ ਰੱਖਿਆ ਕਰਦਾ, ਇਹਨੂੰ ਬਚਾਉਂਦਾ। ਬਹੁਤ ਤੁਸੀਂ ਸੁਣਦੇ ਮੌਤ ਦੇ ਮੂੰਹ ਵਿੱਚੋਂ ਵਾਪਸ ਮੁੜ ਕੇ ਆ ਜਾਂਦੇ, ਆਹ ਉਹਨਾਂ ਚਿਰ ਪਰਮੇਸ਼ਰ ਨੇ ਇਹਦੀ ਰੱਖਿਆ ਕਰਨੀ ਹੁੰਦੀ ਹੈ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਭਾਈ ਐਸੀ ਇਸ ਤਰ੍ਹਾਂ ਦੀ ਖੇਡ ਵਾਹਿਗੁਰੂ ਦੀ, ਐਸੇ ਹੀ ਘਟਨਾ ਕ੍ਰਮ ਇੱਥੇ ਵਾਪਰੇ ਆ ਜਿਹੜਾ ਕਬੀਰ ਸਾਹਿਬ ਜੀ ਦੱਸਦੇ ਆ। ਚਾਰ ਪੁਰਖ ਹੈ, ਚਾਰ ਪੁਰਖ ਕਿਹੜੇ ਆ? ਸ਼ਿਕਾਰੀ ਹੈ, ਸੱਪ ਹੈ, ਫਿਰਨੀ ਦਾ ਬੱਚਾ, ਸ਼ਿਕਾਰੀ ਦੇ ਘਰ ਵਾਲੀ ਦਾ ਜਿਹੜਾ ਪੇਟ ਵਿੱਚ ਬੱਚਾ, ਇਹ ਚਾਰ ਮਰਦ ਹੋ ਗਏ, ਦੋ ਇਸਤਰੀਆਂ ਹਰਨੀ ਅਤੇ ਸ਼ਿਕਾਰੀ ਦੇ ਘਰ ਵਾਲੇ। ਕਿਉਂ ਇਹਨਾਂ ਦੀ ਇੱਕੋ ਵਕਤੀ ਕਹਿੰਦੇ ਵਾਹਿਗੁਰੂ ਦੀ ਖੇਡ ਹੀ ਇਸ ਕਰਦਾ ਹੈ, ਐਸੀ ਉਹਦੀ ਲੀਲਾ ਕਿਸੇ ਨੂੰ ਕੀ ਪਤਾ ਸੀ, ਪਰ ਇੱਕੋ ਵਕਤ ਤੇ ਇਹਨਾਂ ਦਾ ਅੰਤ ਆਇਆ, ਐਸੀ ਉਹਦੀ ਰਚਨਾ ਹੈ, ਐਸੇ ਇਸੇ ਪ੍ਰਕਾਰ। ਹੁਣ ਅਗਲਾ ਅੰਤਰੀਕ ਭਾਵ ਆਪਾਂ ਸਰਵਣ ਕਰੀਏ।
ਕਬੀਰ ਇੱਕ ਮੰਤੇ ਦੋਏ ਬੂਏ,
ਭਾਈ ਜਿਹੜੇ ਇਹ ਪੜੀ ਪੂਰਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ, ਪੁਰਖ ਤੋਂ ਇਹ ਸ਼ਬਦ ਦਾ ਭਾਵ ਲੈਣਾ, ਜਿਹੜੇ ਭਾਈ ਪਰਿਪੂਰਨ ਵਿਆਪਕ ਜੋ ਵਾਹਿਗੁਰੂ ਪਰਮੇਸ਼ਰ ਹੈ, ਸਤਿਗੁਰਾਂ ਦੀ ਕਿਰਪਾ ਨਾਲ, ਪੂਰੇ ਸਤਿਗੁਰਾਂ ਦੀ ਕਿਰਪਾ ਨਾਲ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਇੱਕ ਦੇ ਨਾਲ, ਉਹਨਾਂ ਤੇ ਕੀ ਕਿਰਪਾ ਹੁੰਦੀ ਹੈ? ਕਬੀਰ ਏਕ ਮਰੰਤੇ ਦੋਏ ਬੂਏ, ਉਹਨਾਂ ਦਾ ਇੱਕ ਹੰਕਾਰ ਮਰ ਜਾਂਦਾ, ਰਵਿਸਤ ਹੋ ਜਾਂਦਾ, ਦੂਏ ਦਵੈਤ ਉਹਨਾਂ ਦੀ ਮਿਟ ਜਾਂਦੀ ਹੈ। ਜਦੋਂ ਹੰਕਾਰ ਮਿਟ ਗਿਆ ਤਾਂ ਦਵੈਤ ਵੀ ਮਿਟ ਗਈ। ਦਵੈਤ ਵਿੱਚ ਮਿੱਤਰ ਤੇ ਦੁਸ਼ਮਣ ਦੀ ਦ੍ਰਿਸ਼ਟੀ, ਜਾਂ ਦਵੈਤ ਦ੍ਰਿਸ਼ਟੀ ਸੰਸਾਰ ਦੇ ਵਿੱਚ ਕਹਿ ਲਓ ਪਰਮੇਸ਼ਰ ਤੋਂ, ਦੂਸਰੀ ਦ੍ਰਿਸ਼ਟੀ ਸੰਸਾਰਾਕਾਰ ਦ੍ਰਿਸ਼ਟੀ ਇਹ ਕਹਿ ਲਓ, ਉਹ ਭਾਈ ਦਵੈਤ ਉਹਨਾਂ ਦੀ ਮਿਟ ਜਾਂਦੀ ਹੈ। ਪਹਿਲਾਂ ਹੰਕਾਰ ਮਿਟਿਆ, ਫਿਰ ਦੂਈ ਦਵੈਤ ਮਿਟ ਗਈ, ਉਹਨਾਂ ਦੀ ਨਾਸ਼ ਹੋ ਗਈ, ਮਰ ਗਈ। ਇਹਨਾਂ ਦੋਵਾਂ ਦੇ ਮਰ ਨਾਲ ਫਿਰ ਚਾਰ ਕਿਹੜੇ ਮਰੇ? ਕਾਮ ਵੀ ਮਰ ਗਿਆ, ਕ੍ਰੋਧ ਵੀ ਮਰ ਗਿਆ, ਲੋਭ ਵੀ ਮਰ ਗਿਆ, ਮੋਹ ਵੀ ਮਰ ਗਿਆ, ਇਹ ਵੀ ਮਰ ਗਏ, ਇਹ ਵੀ ਮਿਟ ਗਏ ਹਨ। ਇਹ ਜਿਹੜੇ ਚਾਰ ਜਦੋਂ ਮਰੇ ਤਾਂ ਦੋ ਕਿਹੜੇ ਸਨ? ਆਸਾ ਅਤੇ ਤ੍ਰਿਸ਼ਨਾ। ਮਨੁੱਖ ਨੂੰ ਆਸਾ ਅਤੇ ਤ੍ਰਿਸ਼ਨਾ ਹੀ ਮਨੁੱਖ ਦਾ ਕਹਿਣਾ ਛੱਡਦੀ, ਆਸਾ ਹੀ ਨਹੀਂ ਪੂਰੀ ਹੁੰਦੀ, ਤ੍ਰਿਸ਼ਨਾ ਹੀ ਨਹੀਂ ਮੁੱਕਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਢੀ ਹੈ, ਕੋੜ ਜੋੜੇ ਲਾ ਕਰੋੜੇ, ਮਾਨਾ ਹੋਰੇ ਪਰੇ ਪਰੇ ਹੀ ਖੁੱਲਦੀ। ਦਸਮ ਪਿਤਾ ਜੀ ਨੇ ਸ੍ਰੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਫਰਮਾਨ ਕੀਤਾ, ਜੰਤ ਵਾਸ਼ਨਾ ਵਿਆਹ ਕਰੀ ਸਰਬ ਖਾਏ, ਜੰਤ ਸੰਤ ਬਾਟੇ ਜਿਨਾ ਸੱਚ ਹਿੱਤੇ। ਕਹਿੰਦੇ ਤ੍ਰਿਸ਼ਨਾ ਰੂਪ ਬਘਿਆੜੀ ਨੇ ਸਾਰਾ ਸੰਸਾਰ ਖਾ ਲਿਆ, ਇਹ ਕੋਈ ਬਚੇ ਆ ਸੰਤ ਪ੍ਰਭੂ ਦੇ ਨਾਮ ਜਪਣ ਵਾਲੇ, ਜਿਨ੍ਹਾਂ ਦਾ ਨਾਮ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਹੈ, ਹਿਰਦ ਹੈ, ਉਹ ਬਚੇ। ਆਸਾ ਔਰ ਕ੍ਰਿਸ਼ਨਾ, ਇਹ ਛੇ ਮਰ ਗਏ, ਇਹਨਾਂ ਦੇ ਵਿੱਚੋਂ
ਚਾਰ ਪੁਰਖ
ਕਿਹੜੇ ਆ? ਕਾਮ, ਕ੍ਰੋਧ, चार पुरुख है ते दो स्त्रियां आसा और कृष्णा ये सारे भाव हो गया मिट गए पूरे गुरु की कृपा नाल पुरख वाहिगुरु परमेश्वर परिपूर्ण नाम जपण दे नाल इसे प्रकार प्रमोदे
कबीर एक मन ते दोए मुए
गुरु की कृपा एक बख्शिश के नाल जिहड़े इक दे नाल जुड़ जाते हैं उन्हां दा एक अग्ञान मर जाता साथ संगत जी अग्ञान मिट जाता उन्हां दा रास हो जाता जिहड़ा सब तो वड्डा वाधक है परमेश्वर दे मिलाप अग्ञान का पर्दा उन्हां दा इक जिहड़ा निवृत्त हो जाता अग्ञान मर जाता रास हो जाता ते दोए मुए दो किहड़े बुरा भले का अभ्यास सतगुरु महाराज जी ने गुरबाणी में भी फरमान किया बुरा भला तिचर आखदा तिचर है तो कहते बुरा ते भला उन्ना चिर ही कहता वेखना जिन्ना चिर हिरदे विच नवैत बनी हुई जदो पूरे गुरु की कृपा नाल मिट जाती है फिर बुरा भला सब मिट जाता फिर सारे च वाहिगुरु ही दिखाई देता एक अग्ञान मर गया ते बुरा भला जिहड़ा है इहदा अभ्यास है मन दे विच बणिया होया पक्का इह भी नाल ही मर जांदा इह भी मिट जांदा है
दोए मन पहचान
ते भाई इस तरह जदों इह दो मर गए फिर चार नाल किहड़े मरे जमण मरण ते हर किसो जमना भी जिन्ना चिर अग्ञान नहीं मिटता उन्ना चिर जमना नहीं मुकेगा जिन्ना चिर अग्ञान नहीं मिटता उन्ना चिर मरना नहीं मुकेगा जमण मरण बढ़िया रहना जिन्ना चिर साथ सदगी अग्ञान है उन्ना चिर हर किसों को भी व्यक्ति उत्ते नहीं हो हर किसों की है आए पदार्थ तो मन में खुशी होनी हर प्रसन्नता होनी मन में बड़ा पदार्थ आ गया बड़ा खुश है ते सोग जो चलिया गया हर सोग उदो मन में गम आ जाता कई तो इतना झौरा लैके बह जाते सांस जी अपना शरीर भी हथों गवा लेंगे ऐसा मन में दुख गुरमुख की अवस्था आए हरख ना गए सोग आए तो पदार्थ तो खुशी नहीं गाए तो मन में कोई सोग नहीं तो भाई जो इसका ज्ञान मरना फिर जमण मर्ग भी मुक जाता जमण मर्ग फिर नहीं रह जाता जमण मर्ग कटिया जाता अग्ञान अंजन गुरदिया अग्ञान अंधेर विनाश हर कृपा से संत भेटिया नानक मन प्रदास धन गुरु नानक साहब महाराज जी ने जदों अखीर के समय सतगुरां नूं बेनती पहुंची भाई आए बुलार महाराज विचर रहे सन अरदास पहुंची महाराज बिरध अवस्था अखीरला समा एक मेरी दर्शन दे जाओ सतगुरु महाराज आए भोजी तलवंडी आए साहब संगत जी सीधे राय बुलार जी के कोले गए राय बुलार का महाराज जी ने अवतार भारण भगती उनका पर्दा चुक दिता सी उन्होंने सतगुरां के अवतार भारण वेले कोई श्रद्धा मन में बन गई जदों उन्होंने कौतुक देखे सर्पा ने शान की वृक्षा की सतगुरु बराजे दुपहरे पशु चार ने दूजे वृक्षा की शान होगी सूरज के परछावे पर जिते सतगुरु की बराजे बालक अवस्था वृक्ष की छां उत्थे स्थिर खड़ोती सतगुरु की छां हो रही है राय बुलार घोड़े से चढ़ के बाहर अपनिया जमीन वाल गेड़ा मार के कौतक देखा दूर भी नमस्कार की कहते खुदा धरती से आ गया दुनिया का भला करने वास्ते ऐसी भावना सी उन्होंने महापुरखा की भाई राय बुलार ये मान भाई राय बुलार सब तो पहला धन गुरु नानक साहब जी का प्रकाश पुरब सतगुरां के हुंदे मनाउणा राय बुलार जी ने आरंभ किया साध संगत जी राय भोई की तलवंडी सब तो पहला जदों सतगुरु जी का साल बाद अवतार दिहाड़ा आया उन्होंने अपनिया हवेलियां विच संगतां नूं सद के बड़ी श्रद्धा नाल सेवा करके सतगुरां का अवतार पुरब मनाया जिन्ना चिर शरीर रहा मनाउंदे ही रहे ਜਦੋਂ ਜਾਣ ਲੱਗੇ ਜਿੰਨੀ ਜ਼ਮੀਨ ਜਾਇਦਾਦ ਸਭ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕਰਾ ਦਿੱਤਾ, ਇੱਕ ਵੀ ਇੰਚ ਜਿੰਨੀ ਜਗ੍ਹਾ ਆਪਣੇ ਲਈ ਪਰਿਵਾਰ ਲਈ ਨਹੀਂ ਰੱਖੀ ਗੁਰਾਂ ਨੇ। ਐਸੇ ਗੁਰਸਿੱਖ ਸਨ ਰਾਏ ਗੁਲਾਰ ਜੀ। ਪਰ ਗੁਰੂ ਨਾਨਕ ਸਾਹਿਬ ਆਏ ਰਾਏ ਜੀ ਦੇ ਘਰ ਵਿੱਚ ਬਿਰਧ ਅਵਸਥਾ, ਮੰਜੇ ਦੀਆਂ ਬਾਹਾਂ ਨੂੰ ਹੱਥ ਫੜ ਕੇ ਉੱਠਣ ਦਾ ਯਤਨ ਕਰਦੇ ਹੈ, ਨੇਤਰਾਂ ਵਿੱਚ ਅੱਥਰੂਆਂ ਦੀ ਝੜੀ ਲੱਗੀ, ਬਿਰਧ ਅਵਸਥਾ, ਪਰ ਮੰਜੇ ਤੋਂ ਉੱਠਿਆ ਨਹੀਂ ਜਾਂਦਾ। ਬਿਰਧ ਅਵਸਥਾ ਹੀ ਐਸੀ ਹੈ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਕਿ ਇਹ ਜਿਹੜਾ ਸਰੀਰ ਹੈ ਭਾਈ, ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ। ਐਸੀ ਅਵਸਥਾ ਸੀ ਰਾਏ ਗੁਲਾਰ ਜੀ ਦੀ। ਬਾਲਾ ਸਾਹਿਬ ਜੀ ਕੋਲੇ ਚਲੇ ਗਏ, ਮੋਢੇ ਤੇ ਹੱਥ ਰੱਖ ਕੇ ਕਹਿੰਦੇ ਰਾਏ ਜੀ ਤੁਸੀਂ ਸਾਡੇ ਸਨਮਾਨ ਲਈ ਉੱਠਣ ਲਈ ਖੜੇ ਨਾ ਹੋ, ਅਸੀਂ ਆਪ ਆ ਗਏ, ਤੁਸੀਂ ਇੱਥੇ ਬੈਠੇ ਰਹੋ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਰਾਏ ਜੀ ਨੇ ਬੇਨਤੀ ਕੀਤੀ ਸਤਿਗੁਰੂ, ਸੇਵਕ ਦਾ ਕੰਮ ਨਹੀਂ ਆਪਣੇ ਸਵਾਮੀ ਦੇ ਸਤਮੁਖ ਮੰਜੇ ਤੇ ਬੈਠੇ, ਮੈਂ ਤੁਹਾਡਾ ਦਾਸ ਹੈ, ਆਪਣੇ ਚਰਨਾਂ ਚ ਬਿਠਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਮੇਰਾ ਭਲਾ ਕਰੋ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਗੁਲਾਰ ਜੀ ਤੁਸੀਂ ਸਦਾ ਹੀ ਸਾਡੇ ਵਿੱਚ ਭੇਦ ਹੋ, ਸਦਾ ਹੀ ਤੁਸੀਂ ਸਾਡੇ ਪਾਸ ਬੈਠੇ ਹੋ, ਬਸੋ ਕੀ ਬਚਣਾ। ਕਹਿਣ ਲੱਗੇ ਮਹਾਰਾਜ ਹੁਣ ਅਖੀਰਲਾ ਸਮਾਂ ਆ ਗਿਆ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਕਿਹੜਾ ਉਪਦੇਸ਼? ਕਹਿੰਦੇ ਮਹਾਰਾਜ ਅਗਿਆਨ ਨੂੰ ਵਿਰਤ ਕਰ ਦਿਓ, ਅਗਿਆਨ ਦੂਰ ਕਰ ਦਿਓ। ਕਿਹਾ ਖੁਦਾ ਦਾ ਤੇ ਮੇਰਾ ਜਿਹੜਾ ਪੜਦਾ ਅਗਿਆਨ ਕਰਕੇ ਬਣਿਆ ਇਹਨੂੰ ਨਿਵਿਰਤ ਕਰ ਦਿਓ, ਦੂਰ ਕਰ ਦਿਓ। ਮਹਾਰਾਜ ਹੱਸ ਕੇ ਕਹਿੰਦੇ ਰਾਏ ਜੀ ਤੁਸੀਂ ਅਗਿਆਨ ਨੂੰ ਕੀ ਸਮਝਦੇ ਪਏ ਹੋ, ਇਹ ਪੁਰਾਣੀ ਬੋਲੀ ਹੈ ਸਾਧ ਸੰਗਤ ਜੀ। ਉਸੇ ਬੋਲੀ ਚ ਮਹਾਰਾਜ ਜੀ ਨੇ ਸ਼ਬਦ ਬੋਲਿਆ, ਰਾਏ ਜੀ ਤੁਸੀਂ ਅਗਿਆਨ ਨੂੰ ਕੀ ਪਏ ਸਮਝਦੇ ਹੋ। ਤਾਂ ਰਾਏ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਦੁਨੀਆ ਅਗਿਆਨ ਨੂੰ ਹਨੇਰੇ ਨਾਲ ਤੁਲਨਾ ਦੇ ਕੇ ਅਗਿਆਨ ਦੀ ਤੁਲਨਾ ਕਰਦੀ ਹੈ, ਵੀ ਜਿਹੜਾ ਅਗਿਆਨ ਹੈ ਹਨੇਰੇ ਭਰਦਾ, ਜਿਵੇਂ ਰਾਤਰੀ ਨੂੰ ਹਨੇਰਾ ਪੈਂਦਾ ਨਾ, ਇਸ ਤਰ੍ਹਾਂ ਕਹਿੰਦੇ ਅਗਿਆਨ ਹਨੇਰੇ ਦੇ ਤੁਲਨਾ ਹਨੇਰੇ ਭਰਦਾ। ਤੇ ਮਹਾਰਾਜ ਕਹਿੰਦੇ ਤੁਹਾਡਾ ਕੀ ਖਿਆਲ ਹੈ, ਆਪ ਕਿਆ ਖਿਆਲ ਪੈਸੋ, ਉਹ ਸ਼ਬਦ ਕਹਿੰਦੇ ਹੈ ਕਿ ਤੁਹਾਡਾ ਕੀ ਖਿਆਲ ਹੈ ਵੀ ਅਗਿਆਨ ਕਿਹੋ ਜਿਹਾ। ਤਾਂ ਉਸ ਸਤਿਗੁਰੂ ਮਹਾਰਾਜ ਜੀ ਨੂੰ ਰਾਏ ਜੀ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਅਗਿਆਨ ਜਿਹੜਾ ਮੈਂ ਹਨੇਰੇ ਨਾਲੋਂ ਵੀ ਵੱਧ ਖਤਰਨਾਕ ਸਮਝਦਾ। ਮਹਾਰਾਜ ਕਹਿੰਦੇ ਉਹ ਕਿਵੇਂ? ਕਹਿੰਦੇ ਮਹਾਰਾਜ ਹਨੇਰੇ ਚ ਪਈਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ ਮਨੁੱਖ ਨੂੰ, ਪਰ ਇਹ ਚੇਤਾ ਜ਼ਰੂਰ ਹੁੰਦਾ ਫਲਾਨੀ ਵਸਤੂ ਫਲਾਨੀ ਥਾਂ ਤੇ ਪਈ ਹੈ। ਆਪਣੇ ਅੰਗਾਂ ਦੀ ਵੀ ਸੋਝੀ ਹੁੰਦੀ ਹੈ, ਮੇਰਾ ਫਲਾਨਾ ਅੰਗ ਇੱਥੇ ਇੱਥੇ ਹੈ ਸਰੀਰ ਦੇ ਅੰਗਾਂ ਦੀ, ਆਪਣੇ ਸਾਥ ਸੰਬੰਧੀਆਂ ਦਾ ਵੀ ਚੇਤਾ ਹੁੰਦਾ। ਪਰ ਸੱਚੇ ਪਾਤਸ਼ਾਹ ਅਗਿਆਨ ਇੰਨਾ ਖਤਰਨਾਕ ਹਨੇਰਾ ਅਗਿਆਨ ਦਾ, ਇਹਦੇ ਵਿੱਚ ਤਾਂ ਮਨੁੱਖ ਨੂੰ ਆਪੇ ਦੀ ਵੀ ਸੋਝੀ ਕਿ ਮੈਂ ਕੌਣ ਹੈ। ਇਹ ਸੱਚੇ ਪਾਤਸ਼ਾਹ ਐਸਾ ਅਗਿਆਨ ਇਹ ਮੇਟ ਦਿਓ ਬਸ। ਸਤਿਗੁਰੂ ਨੇ ਸਿਰ ਉੱਤੇ ਹੱਥ ਰੱਖਿਆ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਜਪਾਇਆ, ਰਾਏ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਗਿਆਨ ਕੱਟ ਦਿੱਤਾ ਉਹਨਾਂ। ਐਸੀਆਂ ਰਹਿਤ ਰਾਏ ਗੁਲਾਬ ਜੀ ਦੇ ਉੱਤੇ ਕੀਤੀਆਂ ਮੇਰੇ ਸੱਚੇ ਸਤਿਗੁਰੂ। ਭਾਈ ਗੁਰਦਾਸ ਜੀ ਨੇ ਕਿਹਾ ਬੜਾ ਸੁੰਦਰ, ਗੁਰਬਾਣੀ ਮੁੱਖੋਂ ਉਚਾਰੀਆ ਹੋਏ ਦੁਸ਼ਨਾਈ ਮਿਟਿਆ ਅੰਧੇਰਾ। ਭਾਈ ਸਾਹਿਬ ਕਹਿੰਦੇ ਗੁਰਸਿੱਖਾ ਜੇ ਤੂੰ ਆਪਣਾ ਗਿਆਨ ਦਾ ਹਨੇਰਾ ਮੇਟਣਾ ਚਾਹੁੰਦਾ ਆਪਣੇ ਹਿਰਦੇ ਦੇ ਵਿੱਚੋਂ, ਤਾਂ ਗੁਰਬਾਣੀ ਉਚਾਰਿਆ ਕਰ, ਗੁਰਬਾਣੀ ਦਾ ਪਾਠ ਕਰਿਆ ਕਰ, ਗੁਰਬਾਣੀ ਸੁਣਿਆ ਕਰ, ਗੁਰਬਾਣੀ ਦਾ ਕੀਰਤਨ ਸੁਣਿਆ ਕਰ, ਗੁਰਬਾਣੀ ਦੀ ਕਥਾ ਸੁਣਿਆ ਕਰ, ਗੁਰ ਇਤਿਹਾਸ ਦੀ ਕਥਾ ਸੁਣਿਆ ਕਰ, ਗੁਰੂ ਦੇ ਬਚਨ ਸੁਣਿਆ ਕਰ। ਸ਼ਹਿਰ ਵਾਸੀ ਗੁਰਸਿੱਖੋ, ਮੈਂ ਤੁਹਾਨੂੰ ਬੇਨਤੀ ਇੱਕ ਕਰਨੀ ਚਾਹੁੰਦਾ, ਮੇਰੀ ਗੱਲ ਦਾ ਮਹਿਸੂਸ ਨਾ ਕਰਿਓ। ਤੁਸੀਂ ਕਹਿੰਦੇ ਕੱਲਾ ਕੀਰਤਨ ਹੀ ਸੁਣਨਾ, ਕੀਰਤਨ ਦਰਬਾਰ ਤੁਸੀਂ ਬੜੇ ਕਰਾਉਂਦੇ ਹੋ, ਪਰ ਕਥਾ ਦਰਬਾਰ ਕਦੇ ਕਰਾਇਆ? ਬਹੁਤ ਘੱਟ। ਕੀਰਤਨ ਕਥਾ ਦੋਵੇਂ ਗੁਰੂ ਘਰ ਵਿੱਚ ਹੋਣੇ ਚਾਹੀਦੇ ਹੈ। महाराज साहब ने दिया पार ब्रह्म हुआ सहाई कथा कीर्तन सुखदाई। वाहेगुरु उन्होंने सहायता करना जिन्होंने उत्ते उन्हें कृपा करनी होती है उन्होंने कीर्तन कथा सुनने की दात बख्शना उन्होंने सुख दिता लोग प्रलोक। इस करके गुरबाणी की कथा गुरु मिहास की कथा जरूरी सुननी चाहिए। कीर्तन कथा तो बिना जीवन नहीं बन सकता। कीर्तन भी सुनो कथा भी सुनो दोनों का प्रवाह चलाना चाहिए। ये गुरु महाराज की सानू आग्या है। इस करके भाई साहब कहते गुरसिखा गुरबाणी का कीर्तन सुनया कर गुरबाणी की कथा गुरु के बचन सुनया कर गुरबाणी उचारिया कर अग्ञान लट जाएगा अग्ञान का मेरा गुरबाणी तेरा कट देगी तेरे हृदय च ज्ञान का प्रकाश हो जाएगा। ऐसा भाई साहब ने निर्णय किया। इतने भी कह रहे हैं कि ऐ सिख एक जो अग्ञान रूप अंधेरा निवृत्त हो गया अग्ञान कटिया गया दोए बुए देहास जरा यह मिल जाए मिट जाएगा बुरे भले का जरा अध्यास है ये दो है बुरा और भला इसका अध्यास तेरे हिरदे के निवृत्त हो जाएगा। मित्र को भला दुश्मन को बुरा ऐसी दृष्टि का अध्यास होना यह निवृत्त हो जाएगा। जमना मरना हर शोक इन्हों की गल चलती सी ਇਹ ਫਿਰ ਜਦੋਂ ਇਹ ਮਰ ਗਏ ਫਿਰ ਇਹ ਵੀ ਮਰ ਜਾਂਦੇ ਹਨ ਨਿਵਿਰਤ ਹੋ ਜਾਂਦੇ ਚਾਰ ਇਹ ਮਰ ਗਏ ਛੇ ਫਿਰ ਹੋਰ ਕਿਹੜੇ ਹੈ ਜੀ ਛੇ ਇਹ ਵੀ ਭਾਵ ਸਪਸ਼ਟ ਕਰਨਾ ਕਈ ਵਾਰੀ ਵਿਚਾਰ ਆ ਜਾਂਦੇ ਛੇ ਕਿਹੜੇ ਪੰਜ ਗਿਆਨ ਇੰਦਰੀ ਹੈ ਸਾਡੇ ਇਹਨਾਂ ਦੇ ਪੰਜ ਵਿਸ਼ੇ ਹੈ ਕਿਹੜੇ ਕਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹੈ। ਸ਼ਬਦ ਦਾ ਸੁਣਨਾ ਭਾਵ ਗੁਰਬਾਣੀ ਛੱਡ ਕੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਤ ਰੁਕਾਵਤ ਬੋਲਤ ਬੋਲ ਜਾਏ ਸਾਖਤਾ ਵਾਲੇ ਗੀਤ ਜਿਹੜੇ ਲੋਕ ਪਾਉਂਦੇ ਆ ਉਹ ਕੰਨਾਂ ਵਿੱਚ ਪਰ ਇਹ ਪਿਆਰੇ ਪ੍ਰਭੂ ਮੇਰੇ ਕੰਨਾਂ ਵਿੱਚ ਕਦੇ ਐਸੇ ਬੋਲ ਨਾ ਪੈਣ ਇਹੀ ਮੈਂ ਅਰਦਾਸ ਕਰਦਾ। ਕਹਿੰਦੇ ਸ਼ਬਦ ਸਪਰਸ਼ ਸਪਰਸ਼ ਦਾ ਵਿਸ਼ਾ ਮੁਕਾਰ ਦਾ ਵਿਸ਼ਾ ਜਿਹੜਾ ਲੱਗਾ ਪਿਆ ਰੂਪ ਵੇਖਣ ਦਾ ਵਿਸ਼ਾ ਪਦਾਰਥਾਂ ਦਾ ਰਸ ਲੈਣ ਦਾ ਵਿਸ਼ਾ ਗੰਧੀਆਂ ਸੁਗੰਧੀਆਂ ਲੈਣ ਦਾ ਵਿਸ਼ਾ ਜਾਂ ਕਹਿੰਦੇ ਮੁਕਾਰਾਂ ਦੀਆਂ ਸੁਗੰਧੀਆਂ ਲੈਣ ਦਾ ਮਨ ਵਿੱਚ ਇਹ ਪੰਜ ਗਿਆਨ ਇੰਦਰੀਆਂ ਦੇ ਜਿਹੜੇ ਪੰਜ ਵਿਸ਼ੇ ਆ ਇਹ ਵੀ ਮਰ ਗਏ ਛੇਵਾਂ ਮਨ ਵੀ ਮਰ ਗਿਆ ਇਹ ਕੁੱਲ ਮਿਲ ਕੇ 13 ਹੋ ਗਏ ਸਾਧ ਸੰਗਤ ਜੀ ਇਹ ਸਾਰੇ ਮਰ ਜਾਂਦੇ ਹਨ ਨਿਵਿਰਤ ਹੋ ਜਾਂਦੇ ਹਨ ਤੇ ਇਸਤਰੀਆਂ ਕਿਹੜੀਆਂ ਭੁੱਖ ਅਤੇ ਪਿਆਸ ਪਹਿਲਾਂ ਜੰਮਣ ਮਰਨ ਹਰ ਸੁਖ ਤੇ ਭੁੱਖ ਤੇ ਪਿਆਸ ਨਾ ਪਦਾਰਥਾਂ ਦੀ ਭੁੱਖ ਹੈ ਨਾ ਮਾਇਆ ਦੀ ਪਿਆਸ ਹੈ ਮਨ ਵਿੱਚ ਇਹ ਵੀ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਿਵਿਰਤ ਹੋ ਜਾਂਦਾ ਸਾਰਾ ਕੁਝ ਪੰਜ ਗਿਆਨ ਇੰਦਰੇ ਆ ਕੇ ਛੇਵਾਂ ਮਨ ਇੱਕ ਵਿਦਿਆ ਦੂਜੀ ਮਾਇਆ ਇਹਨਾਂ ਦੀ ਵੀ ਨਿਵਿਰਤੀ ਇਹਨਾਂ ਚੋਂ ਚਾਰ ਪੁਰਖ ਕਿਹੜੇ ਆ ਭਾਈ ਜੰਮਣ ਮਰਨ ਹਰਕ ਸੋ ਤੇ ਦੋ ਇਸਤਰੀਆਂ ਜਿਹੜੀਆਂ ਮਾਇਆ ਤੇ ਵਿਦਿਆ ਇਹਨਾਂ ਸਾਰਿਆਂ ਦੀ ਨਿਵਿਰਤੀ ਹੋ ਜਾਂਦੀ ਹੈ ਇਹ ਸਾਰੇ ਮਿਟ ਜਾਂਦੇ ਆ ਨਾਸ਼ ਹੋ ਜਾਂਦੇ ਆ। ਮਹਾਂਪੁਰਖਾਂ ਨੇ ਇੱਕ ਬੜਾ ਸੁੰਦਰ ਅਰਥ ਹੋਰ ਵੀ ਕੀਤਾ ਕਹਿੰਦੇ ਇੱਕ ਮਰੰਤੇ ਨਮੰਤੇ ਰਾਮ ਨੂੰ ਸਿੱਖ ਵਾਹਿਗੁਰੂ ਦੇ ਰਾਮ ਨੂੰ ਉਚਾਰਨ ਦੇ ਨਾਲ ਭਾਈ ਹਿਰਦੇ ਦੇ ਵਿੱਚੋਂ ਦੋ ਗੁਣਾ ਜਿਹੜਾ ਦਵੈਤ ਤੋਂ ਮਿਟ ਜਾਂਦੀ ਹੈ ਇਸੇ ਤਰ੍ਹਾਂ ਭਾਈ ਪੁਰਸ਼ ਚਾਰੂ ਚਾਰ ਦਾ ਪੂਰਾ ਜੀਵਨ ਸੁੰਦਰ ਚਾਰ ਚਾਰ ਤੋਂ ਚਾਰੂ ਭਾਵ ਲਿਆ ਜਾਂਦਾ ਇੱਕ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਐਨ ਸੁੰਦਰ ਭਾਈ ਨੂੰ ਪ੍ਰਾਪਤ ਕਰ ਲੈਂਦਾ ਤੇ ਫਿਰ ਉਹਦੇ ਜੀਵਨ ਦੇ ਅੰਦਰ ਸਾਧ ਸੰਗਤ ਦੀ ਅਵਿਦਿਆ ਤੇ ਮਾਇਆ ਇਹਨਾਂ ਦੀ ਨਿਵਿਰਤੀ ਹੋ ਜਾਂਦੀ ਹੈ ਔਰ ਇਹਦੇ ਨਾਲ ਨਾਲ ਜਿੰਨੇ ਹੋਰ ਵੀ ਸਾਰੇ ਵਿਸ਼ੇ ਹੈ ਉਹ ਸ਼ਹਿ ਨਾਸ਼ਮਨ ਤੁਹਾਨੂੰ ਪ੍ਰਾਪਤ ਹੋ ਜਾਂਦੇ ਹੈ। ਐਸੇ ਉਹਨਾਂ ਦਾ ਅਨੁਭਵ ਬਹੁਤ ਜ਼ਿਆਦਾ ਸੀ ਤੇ ਸਤਿਗੁਰੂ ਦੀ ਕਿਰਪਾ ਉਹਨਾਂ ਨੇ ਗੁਰਬਾਣੀ ਦੇ ਬਹੁਤ ਅਰਥ ਕੀਤੇ ਹਨ। ਸੋਹਣ ਸਾਨੂੰ ਅੱਗੇ ਸਮਾਂ ਜਾਣ ਦੀ ਆਗਿਆ ਵੀ ਨਹੀਂ ਦਿੰਦਾ, ਸਮਾਂ ਆਪਣਾ ਵਕਤ ਸਾਧ ਸਕਦੀ ਅੱਗੇ ਅੱਗੇ ਤੁਰਿਆ ਜਾ ਰਿਹਾ। ਕੱਲ ਦਾ ਸਮਾਗਮ ਗੁਰਦੁਆਰਾ ਸਾਹਿਬ ਲਕਸ਼ਮੀ ਕਲੋਨੀ ਆਪਣੇ ਨੇੜੇ ਹੀ ਹੈ, ਉੱਥੇ ਕਥਾ ਹੋਏਗੀ ਤੇ ਕੱਲ ਨੂੰ ਲਕਸ਼ਮੀ ਕਲੋਨੀ ਗੁਰਦੁਆਰਾ ਸਾਹਿਬ ਕਥਾ ਹੋਣੀ ਹੈ ਤੇ 30 ਤਰੀਕ ਨੂੰ ਗੁਰਦੁਆਰਾ ਸਾਹਿਬ ਅੰਧੇਰੀ ਬੈਠੇ ਭਾਈ ਬਰੀਕ ਸਿੰਘ ਜੀ ਅੰਧੇਰੀ ਤੋਂ ਸਾਧ ਸੰਗਤ ਜੀ ਕਿੰਨਾ ਪੈਂਡਾ ਤਹਿ ਕਰਕੇ ਆਉਂਦੇ, ਗੁਰਸਿੱਖ ਸਾਰਾ ਪਰਿਵਾਰ ਆਪਣੇ ਸੰਬੰਧੀਆਂ ਨੂੰ ਵੀ ਲੈ ਕੇ 9 ਤਰੀਕ ਤੋਂ ਕਥਾ ਆਰੰਭ ਹੋਈ ਹੈ। ਇੱਕ ਦਿਨ ਦਾ ਵੀ ਦਾਗਾ ਨਹੀਂ ਹੈ, ਕਿਰਪਾ ਗੁਰੂ ਸਾਹਿਬ ਦੀ ਹੈ। ਮਨ ਵਿੱਚ ਇੰਨਾ ਪ੍ਰੇਮ ਹੈ, 2-2 ਘੰਟੇ ਵੀ ਇਹਨਾਂ ਨੂੰ ਲੱਗਦੇ ਹੈ ਤੇ 30 ਤਾਰੀਖ ਨੂੰ ਉੱਥੇ ਦੀਵਾਨ ਹੈ, ਆਪਾਂ ਵੀ ਸਾਰੇ ਉੱਥੇ ਪਹੁੰਚੀ ਸ਼ਾਮ ਦਾ ਦੀਵਾਨ ਹੈ। ਉਸ ਦੀਵਾਨ ਵਿੱਚ 30 ਤਰੀਕ ਨੂੰ ਆਪਾਂ ਹਾਜ਼ਰੀ ਭਰਨੀ ਹੈ। 1 ਤਰੀਕ ਦਾ ਸਮਾਗਮ ਫਿਰ ਗੁਰਦੁਆਰਾ ਸਾਹਿਬ ਸਿੱਖ ਸਭਾ ਸੀਗੀ ਜੀ ਬੇਲਾਪੁਰੀ ਹੈ ਰਾਤ ਦਾ, ਉੱਥੇ ਵੀ ਸਾਰਿਆਂ ਨੂੰ ਦਰਸ਼ਨ ਦੇਣੇ ਹੈ। ਆਹ ਤੇ 30 ਤਾਰੀਖ ਨੂੰ 12 ਵਜੇ ਗੁਦਰੌਲੀ ਗੁਰੂ ਘਰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਮਨ ਬਣਾਓ ਭਾਈ ਅਗਿਆਨ ਮਿਟਣ ਲਈ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੰਮਣ ਮਰਨ ਤੋਂ ਬਚਣ ਲਈ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਜੇ ਕੋਈ ਨਸ਼ਿਆਂ ਦਾ ਸੇਵਨ ਕਰਦਾ ਨਸ਼ਿਆਂ ਦਾ ਤਿਆਗ ਕਰੋ। ਜਿਹਨਾਂ ਨੇ ਰੋਮਾਂ ਦੀ ਬੇਨਤੀ ਕੀਤੀ ਹੈ, ਮੇਰੀ ਗੱਲ ਦਾ ਬੀਬੀਆਂ ਗੁੱਸਾ ਨਾ ਕਰਨ। ਆਏ ਜਿੱਥੇ ਸਿੰਘ ਰੋਮ ਕਟਾਉਂਦੇ ਉੱਥੇ ਬੀਬੀਆਂ ਵੀ ਕਟਾਈ ਜਾਂਦੀਆਂ, ਕੇਸਾਂ ਦੇ ਪੱਟੇ ਕਰਾਈ ਜਾਣੇ, ਭਰਵੱਟੇ ਮਨਾਈ ਜਾਣੇ, ਇਹਨਾਂ ਕੇਸਾਂ ਦੀ ਬੇਅਦਬੀ ਜਿਹੜੀ ਕਰਨੀ ਹੈ ਬਜਰ ਪਾ ਸਾਫ ਸੂਰਤ ਰੱਬ ਦੀ ਭੱਜਣ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਰ ਪਰ ਕੁੱਤਾ ਸ਼ੈਤਾਨ। ਆਈ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਿਤੇ ਵੀ ਜਿੱਥੇ ਰੋਮ ਹੈ, ਨਾ ਕਸਾਉਣਾ, ਨਾ ਕੁੱਟਣਾ, ਨਾ ਕਤਲ ਕਰਨਾ, ਰੋਮਾਂ ਦੀ ਬਿਲਕੁਲ ਵੀ ਬੇਅਦਬੀ ਨਹੀਂ ਕਰਨੀ, ਸਾਫ ਸੂਰਤ ਰੱਖਣੀ ਹੈ। ਪੂਰੇ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗ ਕੇ ਆਪਾਂ ਆਪਣਾ ਜੀਵਨ ਸਫਲ ਕਰਨਾ। ਬਾਸ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਦੂਰੋਂ ਦੂਰੋਂ ਆਈਆਂ ਸਭ ਦੇ ਰੋਮ ਰੋਮ ਕਰਕੇ ਆਪਣੇ ਵੱਲੋਂ ਜਥੇ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਜਿਸਦੇ ਦੀ ਗਹਿਰਾਈਆਂ ਵਿੱਚੋਂ ਆਪ ਜੀ ਦਾ ਜਿੰਨੇ ਜਿੰਨੇ ਕਦਮ ਤੁਸੀਂ ਚੱਲ ਕੇ ਆਉਂਦੇ ਹੋ, ਆਪ ਜੀ ਦੇ ਚਰਨਾਂ 'ਚ ਮੇਰਾ ਸਿਰ ਹੈ, ਰੋਮ ਰੋਮ ਕਰਕੇ ਆਪ ਜੀ ਦਾ ਧੰਨਵਾਦ ਸਾਰੀ ਸੰਗਤ ਦਾ। ਇਸ ਕਲੋਨੀ ਦੀ ਜਿੰਨੀ ਜਮੂਰ ਇਲਾਕੇ ਦੀ ਸੰਗਤ ਹੈ, ਇਸ ਅਸਥਾਨ ਤੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ, ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਆਉਂਦੇ ਰਹੇ ਹੈ। ਪੁਰਾਣੇ ਸਾਡੇ ਬਜ਼ੁਰਗ ਬਾਬਾ ਦਲੀਪ ਸਿੰਘ ਜੀ ਸੰਗਤ ਵਿੱਚ ਬੈਠੇ ਹੈ, ਬੜੀ ਇਹਨਾਂ ਨੇ ਰੱਜ ਰੱਜ ਕੇ ਮਹਾਂਪੁਰਖਾਂ ਦੀ ਜਥੇ ਦੀ ਸੇਵਾ ਕੀਤੀ। ਉਦੋਂ ਸਾਧ ਸੰਗਤ ਜੀ ਬਾਬਾ ਜੀ ਦੱਸਦੇ ਸਨ ਇਸ ਇਲਾਕੇ ਵਿੱਚੋਂ ਸੰਗਤਾਂ ਦੂਰੋਂ ਦੂਰੋਂ ਟਰੱਕ ਇੱਥੋਂ ਸਿੰਘ ਲੈ ਕੇ ਜਾਂਦੇ ਸਨ ਸੰਗਤਾਂ ਨੂੰ ਲਿਆਉਣ ਲਈ। ਬਹੁਤ ਸੇਵਾ ਮਹਾਂਪੁਰਖਾਂ ਵੇਲੇ ਇੱਥੋਂ ਦੀ ਸੰਗਤ ਕਰਦੀ ਰਹੀ ਹੈ। ਸੋ ਬਾਬਾ ਦਲੀਪ ਸਿੰਘ ਜੀ ਨੇ ਬਹੁਤ ਮਹਾਂਪੁਰਖਾਂ ਦੀਆਂ ਖੁਸ਼ੀਆਂ, ਸੇਵਾ ਔਰ ਸੰਗਤ ਦਾ ਆਨੰਦ ਮਾਣੇ। ਉਹਨਾਂ ਦੇ ਨਾਲ ਬਜ਼ੁਰਗ ਬਾਬਾ ਹੀਮ ਸਿੰਘ ਜੀ, ਇਹ ਪੁਰਾਣੇ ਬਜ਼ੁਰਗ ਸਾਡੇ, ਇਹਨਾਂ ਦੇ ਵਿੱਚੋਂ ਟਕਸਾਲ ਦੇ ਉਹਨਾਂ ਦੀ ਸੁਗੰਧੀ ਸਾਨੂੰ ਆਉਂਦੀ ਅੱਜ ਵੀ। ਐਸੇ ਬਜ਼ੁਰਗ ਸਾਡੇ ਸੰਗਤ ਵਿੱਚ ਜਥੇਦਾਰ ਬਾਬਾ ਚੈਂਚਲ ਸਿੰਘ ਜੀ ਬੈਠੇ ਹੈ, ਜਥੇਦਾਰ ਬਾਬਾ ਸੁੱਚਾ ਸਿੰਘ ਜੀ ਮੋਰਨ ਤੋਂ ਬੈਠੇ ਹੈ। ਇਹਨਾਂ ਬਜ਼ੁਰਗਾਂ ਨੇ ਇਹਨਾਂ ਸਤਪੁਰਸ਼ਾਂ ਦੀਆਂ ਸੰਗਤਾਂ ਕੀਤੀਆਂ। ਸਰਦਾਰ ਬਲਦੇਵ ਸਿੰਘ ਜੀ ਭੈਣ ਸਾਹਿਬ ਬੈਠੇ ਹੈ, ਹੋਰ ਸੰਗਤਾਂ ਬੈਠੀ ਹੈ। ਲਕਸ਼ਮੀ ਕਲੋਨੀ ਗੁਰੂ ਘਰ ਦੇ ਸਾਡੇ ਬਜ਼ੁਰਗ ਪ੍ਰਧਾਨ ਸਾਹਿਬ ਬੈਠੇ ਹੈ, ਹੋਰ ਵੀ ਜਿੰਨੀਆਂ ਸੰਗਤਾਂ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ 3 ਪੀੜ੍ਹੀਆਂ ਤੋਂ, ਮੈਨੂੰ ਕੱਲ੍ਹ ਬਾਬਾ ਦਲੀਪ ਸਿੰਘ ਜੀ ਦੱਸਦੇ ਸਨ ਕਿ ਭਾਈ ਜਸਪਾਲ ਸਿੰਘ ਜੀ ਦੇ ਜਿਹੜੇ ਦਾਦਾ ਜੀ ਸਨ ਉਹ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸਨ। ਕਹਿੰਦੇ ਜੇ ਕਿਸੇ ਮਾਈ ਭਾਈ ਉਹਨਾਂ ਨੇ ਨੰਗੇ ਸਿਰ ਵੇਖਣਾ ਤਾਂ ਉਹਦੇ ਦੁਆਲੇ ਹੋ ਜਾਣਾ, ਕਹਿਣਾ ਤੂੰ ਗੁਰੂ ਕਾ ਸਿੱਖ ਨਹੀਂ, ਨੰਗੇ ਸਿਰ ਤੁਰਿਆ ਫਿਰਦਾ ਸਿਰ ਢਾਲ। ਇੰਨਾ ਖਿਆਲ ਕਹਿੰਦੇ ਇੰਨਾ ਸਖਤ ਪਹਿਰਾ। ਉਹਨਾਂ ਨੇ ਬਹੁਤ ਸੇਵਾ ਮਹਾਂਪੁਰਖਾਂ ਦੀ ਕੀਤੀ, ਬੜੀ ਚੜ੍ਹਦੀ ਕਲਾ ਦੇ ਸਮੇਂ ਬੜਾ ਉਹਨਾਂ ਨੇ ਸਹਿਯੋਗ ਦਿੱਤਾ। ਭਾਈ ਕੁੰਡਲ ਸਿੰਘ ਜੀ ਦੱਸਦੇ ਹੁੰਦੇ ਆ ਇਹਨਾਂ ਦੇ ਦਾਦਾ ਜੀ ਬਾਰੇ ਤੇ ਉਹਨਾਂ ਨੇ ਬਹੁਤ ਸਹਿਯੋਗ ਮਹਾਂਪੁਰਖਾਂ ਦਾ ਉਸ ਸਮੇਂ, ਤੇ ਇਹਨਾਂ ਦੇ ਪਿਤਾ ਸਰਦਾਰ ਗੁਰਬੰਤ ਸਿੰਘ ਜੀ ਨੇ ਬਹੁਤ ਵੱਡੀ ਸੇਵਾ ਦਿੱਤੀ ਸੰਗਤ ਦੀ। ਸਾਰਾ ਜੀਵਨ ਹੀ ਆਪਣਾ ਲਾਇਆ ਔਰ ਹੁਣ ਇਹਨਾਂ ਉੱਤੇ ਕਿਰਪਾ ਹੋਈ, ਰਾਤ ਦਿਨ ਸੇਵਾ ਵਿੱਚ ਲੱਗੇ ਹੋਏ ਆ। ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜਿੰਨੀ ਜ਼ਿਆਦਾ ਵਡਿਆਈ ਹੋਵੇ ਉਨੇ ਸਾਹ ਸਦਗੀ ਪੁੰਨ ਘੱਟ ਜਾਂਦੇ ਹਨ, ਇਹ ਸਹੀ ਵੀ ਹੈ। ਸਤਪੁਰਸ਼ ਵਡਿਆਈ ਤੋਂ ਬਚਦੇ ਹੀ ਹੁੰਦੇ ਹੈ। ਆਮਕ ਦੁਨੀਆਂ ਦੀਆਂ ਵਡਿਆਈਆਂ ਅੱਗੇ ਸਿੱਧੀ ਜਾ ਰਹੇ ਵੀ ਗਲੀ ਨਾਮ ਸਾਰਿਆਂ ਕਿਉਂ ਚੱਲੀਆਂ। ਮੈਂ ਤਾਂ ਵੀ ਬਹੁਤਾ ਕਹਿੰਦਾ ਹਾਂ ਕਿਉਂਕਿ ਜਿੰਨੀ ਕੋਈ ਸੇਵਾ ਕਰਦਾ ਉਨੇ ਗੁਰੂ ਸਾਹਿਬ ਉਹਦੇ ਤੇ ਹੋਰ ਬਖਸ਼ਿਸ਼ ਕਰਦੇ ਹੈ। ਸਿਰਫ ਪ੍ਰੇਰਨਾ ਦੇਣ ਦੀ ਉਦਾਹਰਣ ਲਈ ਹੈ, ਜ਼ਿਆਦਾ ਜਸ ਵਡਿਆਈ ਕਰੀਏ ਫਿਰ ਜਿਹਦਾ ਕੀਤਾ ਜਾਂਦਾ ਉਹ ਵਿਚਾਰੇ ਨੂੰ ਘਾਟਾ ਪੈਂਦਾ। ਤਾਂ ਕਰਕੇ ਮੈਂ ਸੰਤੋਖ ਆਪਣਾ ਇਸ ਕਰਕੇ ਇਹਨਾਂ ਦੇ ਨਾਲ ਸਾਰੇ ਸਿੰਘ ਹੈ, ਭਾਈ ਹਰਭਜਨ ਸਿੰਘ ਜੀ ਪੱਪੂ ਮੋਹਲਣ ਤੋਂ, ਭਾਈ ਅਮਰਦੀਪ ਸਿੰਘ ਜੀ ਮੋਹਲਣ ਤੋਂ, ਭਾਈ ਪਾਰ ਸਿੰਘ ਜੀ ਜੋ ਸੈਕਟਰੀ ਸਾਹਿਬ ਹੈ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਜੀ, ਬੜਾ ਹੀ ਸਤਿਕਾਰ ਬਹੁਤ ਜਲਦੀ ਸੰਗਤ ਦਾ ਮਾਣ ਰੱਖਦੇ ਹੈ। ਸਾਰੀ ਕਮੇਟੀ ਮੈਨੂੰ ਨਾਲ ਹੀ ਸਾਰੇ ਸਿੰਘਾਂ ਦੇ ਯਾਦ ਜਿਵਾ ਕਰਨੀ, ਸਾਰੀ ਕਮੇਟੀ ਦਾ ਹੀ ਬਹੁਤ ਵੱਡਾ ਸਹਿਯੋਗ, ਬਹੁਤ ਵੱਡਾ ਪ੍ਰੇਮ ਹੈ। ਇੱਥੋਂ ਦੀ ਸੰਗਤ ਬਹੁਤੇ ਉਚੇਤ ਨਾਲ ਪ੍ਰੇਮ ਨਾਲ ਪ੍ਰੋਗਰਾਮ ਬਣਾਉਂਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਬੈਠੇ ਮਨੋਹਰ ਗੁਰੂ ਘਰ ਦੇ ਸੈਂਕਟਰੀ ਪੁਰਾਣੇ ਸਿੰਘ ਹੈ, ਹੋਰ ਜਿੰਨੀਆਂ ਵੀ ਸੰਗਤਾਂ ਆਈਆਂ ਭਾਈ ਸਾਰਿਆਂ ਦੇ ਨੋਮ ਨੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਸੇਵਾ ਕਰਦੀਆਂ ਆਪਣੀ ਹਾਜ਼ਰੀ ਪ੍ਰਵਾਨ ਕਰਨੀ। ਅਰਦਾਸ ਤੋਂ ਉਪਰੰਤ ਸ੍ਰੀ ਮੁਖਵਾਰ ਸਤਿਗੁਰਾਂ ਦਾ ਸੁਖਾਸਨ, ਸਤਿਗੁਰੂ ਜੀ ਦੇ ਵਿਰਾਜਨ ਤੋਂ ਬਾਅਦ ਲੰਗਰ ਛੱਕ ਕੇ ਫਿਰ ਸਾਰਿਆਂ ਨੇ ਜਾਣਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਸੇਵਾ
ਕਰਨੀਆਂ।
ਚਾਰ ਮਰੰਤ ਹੈ ਸਹਿ ਮੂਏ, ਚਾਰ ਪੁਰਖ ਦੋਏ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।